ਸ੍ਰੀ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਕਰਿਓ ਕੂਚ ਸਤਿਗੁਰ ਚੱਲੇ ਸੰਗ ਖਾਲਸਾ ਵੀਰ ਵਿਜੈ ਨਾਦ ਰਣਜੀਤ ਕੋ ਸੁਨਤ ਅਧੀਰਜ ਭੀਰ ਕਰਿਓ ਕੂਚ ਸਤਿਗੁਰ ਚੱਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਅੰਤਰਜਾਮੀ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਜ ਰਹੀ ਗੁਰੂ ਕੀ ਸਜ ਨਿਵਾਜੀ ਸਾਧ ਸੰਗਤ ਜੀਓ ਸਤਸੰਗਤ ਕਰਨ ਵਾਸਤੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸੁਣਾਏ ਜਾ ਰਹੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਲੜਦਿਆਂ ਹੋਇਆਂ ਪਹਾੜੀ ਰਾਜਿਆਂ ਨੇ ਹਾਰ ਕੇ ਇੱਕ ਥਾਂ 'ਤੇ ਇਕੱਤਰਤਾ ਕੀਤੀ ਹੈ, ਮਿਲ ਕੇ ਸਲਾਹਾਂ ਕੀਤੀਆਂ ਹੈ, ਜਿਨ੍ਹਾਂ ਨੂੰ ਭੀਮ ਚੰਦ ਕਹਿਲੂਰੀਏ ਰਾਜੇ ਨੇ ਸੁਨੇਹੇ ਭੇਜ ਕੇ ਆਪਣੇ ਪਾਸ ਸੱਦਿਆ ਹੈ। ਆਖਦੇ ਹਨ ਕਿ ਜੋ ਪੰਮਾ ਵਜ਼ੀਰ ਹੈ ਇਸ ਨੇ ਅਨੰਦਪੁਰ ਤੋਂ ਤੁਰਨ ਲੱਗਿਆਂ ਕਿਹਾ ਸੀ ਕਿ ਜੰਗ ਕਰਨ ਤੋਂ ਬਿਨਾਂ ਹੀ ਸੌਖਿਆ ਹੀ ਅਸੀਂ ਸ੍ਰੀ ਅਨੰਦਪੁਰ ਨਗਰ ਗੁਰੂ ਗੋਬਿੰਦ ਸਿੰਘ ਤੋਂ ਛੁਡਾ ਸਕਦੇ ਹਾਂ। ਜੇ ਇਸ ਪਾਸ ਕੋਈ ਐਸੀ ਵਿਉਂਤ ਹੈ ਤਾਂ ਹੁਣ ਦੱਸਦਾ ਕਿਉਂ ਨਹੀਂ। ਇਹ ਸੁਣ ਕੇ ਪੰਮੇ ਨੇ ਦੱਸਿਆ ਆ ਕਿ ਧਰਮ ਵਿੱਚ ਪਰਪੱਕ ਰਹਿਣ ਵਾਲੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ। ਜੇਕਰ ਉਹਨਾਂ ਨੂੰ ਆਪਣੇ ਧਰਮ ਦਾ ਵਾਸਤਾ ਪਾਈਏ, ਜਿਸ ਨੂੰ ਅਸੀਂ ਪੂਜਨੀਕ ਗਊ ਨੂੰ ਮਾਤਾ ਮੰਨਦੇ ਹਾਂ, ਉਸ ਦੀ ਕਸਮ ਦੇਈਏ ਕਿ ਤੁਹਾਨੂੰ ਸਾਡੀ ਗਊ ਦੀ ਸਹੁੰ ਲੱਗੇ ਜੇਕਰ ਤੁਸੀਂ ਅਨੰਦਪੁਰ ਛੱਡ ਕੇ ਨਾ ਜਾਓ ਤਾਂ। ਇਹ ਸੁਣ ਕੇ ਕਈ ਕਹਿਣ ਲੱਗੇ ਕਿ ਇਹ ਤਾਂ ਹੀਣਿਆਂ ਵਾਲਾ ਕੰਮ ਹੈ, ਲਾਚਾਰ ਬੇਵੱਸ ਕਮਜ਼ੋਰ ਲੋਕ ਇਸ ਤਰ੍ਹਾਂ ਕਰਦੇ ਆ, ਅਸੀਂ ਬੜੇ ਹੀ ਨਿਤਾਣੇ ਨਿਰਬਲ ਔਰ ਅਧਰਮੀ ਮੰਨੇ ਜਾਵਾਂਗੇ। ਹੋਰ ਵੀ ਕਈ ਆਖਦੇ ਆ ਕਿ ਚੰਗੀ ਗੱਲ ਹੈ ਜੋ ਇਸਨੇ ਸਲਾਹ ਦਿੱਤੀ ਹੈ, ਇਵੇਂ ਕਰ ਲੈਣਾ ਚਾਹੀਦਾ, ਕੀ ਫਰਕ ਪੈਣ ਲੱਗਿਆ। ਕਿਸੇ ਨੂੰ ਇਸ ਗੱਲ ਦਾ ਪਤਾ ਲੱਗੇਗਾ, ਕਿਸੇ ਨੂੰ ਨਹੀਂ ਲੱਗੇਗਾ। ਕਈਆਂ ਨੇ ਕਿਹਾ ਕਿ ਇਸਨੇ ਹੁਣ ਨਵੀਂ ਸਲਾਹ ਕੋਈ ਦੱਸੀ ਆ, ਪਹਿਲਾਂ ਵੀ ਕਈਆਂ ਦੀਆਂ ਸਲਾਹਾਂ ਮੰਨ ਕੇ ਵੇਖਿਆ, ਕਿਹੜਾ ਜਸ ਦਾ ਚੰਦ ਚੜ੍ਹਾ ਦਿੱਤਾ ਹੈ। ਇਵੇਂ ਕਹਿੰਦਿਆਂ ਸੁਣਦਿਆਂ ਫਿਰ ਇਹ ਗੱਲ ਮੰਨੀ ਹੈ। ਕਹਿੰਦੇ ਕਿ ਦੇਰ ਕਿਉਂ ਕਰਨੀ ਆ, ਅੱਜ ਹੀ ਇਹ ਪ੍ਰਯਤਨ ਕਰਨਾ ਚਾਹੀਦਾ ਹੈ। ਉਦਣ ਹੀ ਉਹਨਾਂ ਨੇ ਮਿਲ ਕੇ ਤਿਆਰੀ ਕੀਤੀ। ਪੰਮਾ ਜੋ ਪੁਰੋਹਿਤ ਕਿਹਾ ਜਾਂਦਾ, ਆਟੇ ਦੀ ਗਊ ਬਣਾ ਕੇ ਨਾਲ ਲੈ ਕੇ ਗਿਆ, ਉਸੇ ਤਰ੍ਹਾਂ ਹੀ ਪੂਰੇ ਕੰਨ ਸਿੰਘ ਪੈਰ ਆਦਿਕ ਸਭ ਬਣਾਏ ਹੋਏ ਹੈ, ਅੰਗ ਪ੍ਰਤੰਗ। ਰਾਤ ਦੇ ਸਮੇਂ ਅਨੰਦਪੁਰ ਸਾਹਿਬ ਦੇ ਦਰਵਾਜ਼ੇ ਦੇ ਪਾਸ ਬਾਹਰ ਲਿਜਾ ਕੇ ਰੱਖ ਦਿੱਤੀ। ਪਹਿਲਾਂ ਗੋਬਰ ਦਾ ਲੇਪਨ ਜਿਹਾ ਕੀਤਾ ਅਤੇ ਪਹਾੜੀ ਰਾਜਿਆਂ ਵੱਲੋਂ ਚਿੱਠੀ ਲਿਖੀ ਹੈ ਕਿ ਅਸੀਂ ਆਪਣੇ ਇਮਾਨ ਦੀ ਕਸਮ ਖਾਂਦੇ ਹਾਂ, ਅਨੰਦਪੁਰ ਨਗਰ ਇੱਕ ਵਾਰ ਛੱਡ ਕੇ ਤੁਸੀਂ ਚਲੇ ਜਾਓ, ਤੁਹਾਨੂੰ ਵੀ ਗਊ ਦੀ ਆਣ ਦਿੰਦੇ ਹਾਂ। ਇਸ ਤਰ੍ਹਾਂ ਲਿਖ ਕੇ ਰੱਖ ਦਿੱਤਾ ਹੈ। ਕਈਆਂ ਨੂੰ ਪਤਾ ਲੱਗਿਆ ਸਵੇਰ ਹੋਣ 'ਤੇ ਸਤਿਗੁਰੂ ਸਾਹਿਬ ਜੀ ਦੇ ਪਾਸ ਆ ਕੇ ਦੱਸਿਆ। ਸੁਣ ਕੇ ਸਤਿਗੁਰਾਂ ਨੇ ਉਹ ਖਤ ਪੱਤਰ ਲਿਆਉਣ ਵਾਸਤੇ ਕਿਹਾ ਹੈ। ਮੰਗਵਾ ਕੇ ਪੱਤਰ ਪੜ੍ਹਿਆ ਹੈ। ਪੜ੍ਹਦੇ ਅਨੁਸਾਰ ਸਤਿਗੁਰੂ ਜੀ ਨੇ ਆਗਿਆ ਕੀਤੀ ਹੈ ਕਿ ਇੱਥੋਂ ਕੂਚ ਕਰ ਜਾਣਾ ਚਾਹੀਦਾ। ਹੁਣ ਸਾਨੂੰ ਸਿੰਘਾਂ ਨੂੰ ਪਤਾ ਲੱਗਿਆ ਹੈ ਤਾਂ ਬੇਨਤੀ ਕੀਤੀ, ਮਹਾਰਾਜ ਕਿਸ ਵਾਸਤੇ ਇਹ ਨਗਰ ਛੱਡ ਕੇ ਜਾਂਦੇ ਹੋ? ਤਾਂ ਸਤਿਗੁਰੂ ਜੀ ਨੇ ਕਿਹਾ ਕਿ ਹੁਣ ਉਹ ਬਹੁਤ ਨਿਰਬਲ ਕਮਜ਼ੋਰ ਧਰਮ ਤੋਂ ਹੀਣੇ ਹੋ ਗਏ ਆ, ਆਪਣੇ ਧਰਮ ਦੀ ਆਣ ਕਸਮ ਉਹਨਾਂ ਨੇ ਦਿੱਤੀ ਹੈ, ਇਸ ਕਰਕੇ ਇੱਕ ਵਾਰ ਉਹਨਾਂ ਦੇ ਧਰਮ ਦੀ ਕਸਮ ਨੂੰ ਮੰਨਣਾ ਹੈ। ਵਾਸਤਾ ਆਪਣੇ ਧਰਮ ਦਾ ਉਹਨਾਂ ਪਾਇਆ, ਛੱਡ ਕੇ ਜਾਂਦੇ ਹਾਂ, ਪਰ ਅਨੰਦਪੁਰ ਸਾਹਿਬ ਨਗਰ ਆਪਣਾ ਹੈ, ਇਹ ਕਿਸੇ ਦਾ ਨਹੀਂ ਹੋਵੇਗਾ, ਖਾਲਸੇ ਦਾ ਹੀ ਸਦਾ ਵਾਸਤੇ ਇਹ ਰਹੇਗਾ, ਸਮੇਂ ਅਨੁਸਾਰ ਫਿਰ ਮੁੜ ਕੇ ਛੇਤੀ ਇੱਧਰ ਆ ਜਾਵਾਂਗੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਆਪਣੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਪਹਿਲਾਂ ਅਨੰਦਪੁਰ ਦਾ ਕਿਲ੍ਹਾ ਨਗਰ ਛੱਡ ਕੇ ਜਾ ਰਹੇ ਹੈ, ਇਹ ਉਹ ਵੇਲਾ ਨਹੀਂ ਹੈ ਕਿ ਜਦੋਂ ਅਨੰਦਪੁਰ ਸਾਹਿਬ ਛੱਡਿਆ ਆ ਫਿਰ ਸਰਸਾ 'ਤੇ ਜੰਗ ਹੋਈ ਹੈ, ਚਮਕੌਰ ਦੀ ਜੰਗ ਹੋਈ ਹੈ, ਉਸ ਵੇਲੇ ਦੀ ਇਹ ਗੱਲ ਨਹੀਂ ਹੈ। ਇਹ ਪਹਿਲਾਂ ਦੀ ਇੱਕ ਵਾਰੀ ਦੀ ਗੱਲ ਹੈ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਸੋ ਇਹਨਾਂ ਵੱਲੋਂ ਗਊ ਦੀ ਕਸਮ ਦੇਣ 'ਤੇ ਅਨੰਦਪੁਰ ਸਾਹਿਬ ਜਿਵੇਂ ਛੱਡ ਕੇ ਜਾ ਰਹੇ ਹਨ ਔਰ ਫਿਰ ਪਹਾੜੀ ਰਾਜੇ ਆਪਣੀਆਂ ਖਾਧੀਆਂ ਹੋਈਆਂ ਸੁਗੰਧਾਂ ਨੂੰ ਵਿਸਾਰ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਜੰਗ ਕਰਨ ਵਾਸਤੇ ਆਉਣ ਪੈਂਦੇ ਹੈ। ਇਹ ਜੋ ਪ੍ਰਸੰਗ ਆ ਰਹੇ ਹਨ, ਆਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਦਿਆਂ ਹੋਇਆਂ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਕਰਿਓ ਕੂਚ ਸਤਿਗੁਰ ਚੱਲੇ।
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਤੋਂ ਕੂਚ ਕਰਕੇ ਰਵਾਨਾ ਹੋ ਕੇ ਚੱਲੇ ਹਨ।
ਸੰਗ ਖਾਲਸਾ ਵੀਰ,
ਸਤਿਗੁਰੂ ਜੀ ਦੇ ਨਾਲ ਸੂਰਬੀਰ ਖਾਲਸਾ ਵੀ ਜਾ ਰਿਹਾ ਹੈ।
ਵਿਜੈ ਨਾਦ ਰਣਜੀਤ ਕੋ,
ਜਿੱਤ ਦੀ ਆਵਾਜ਼ ਪ੍ਰਗਟ ਕਰਨ ਵਾਲਾ ਜੋ ਰਣਜੀਤ ਨਗਾਰਾ ਹੈ।
ਸੁਨਤ ਅਧੀਰਜ ਭੀਰ,
ਰਣਜੀਤ ਨਗਾਰੇ 'ਤੇ ਚੋਟਾਂ ਲਗਵਾਈਆਂ, ਜਿਸ ਰਣਜੀਤ ਨਗਾਰੇ ਦੀ ਆਵਾਜ਼ ਸੁਣ ਕੇ ਕਾਇਰਾਂ ਦੇ ਮਨ ਦੇ ਹੌਂਸਲੇ ਦੂਰ ਹੁੰਦੇ ਹਨ।
ਪਾਦੜੀ ਛੰਦ ਤਬ ਕਹਿਓ ਖਾਲਸੇ ਜੋਰ ਹਾਥ,
ਤਾਂ ਸਤਿਗੁਰੂ ਸਾਹਿਬ ਜੀ ਨੂੰ ਖਾਲਸੇ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ।
ਨਿਰਪ ਦਈ ਆਨ ਪੁਰ ਤਿਆਗ ਨਾਥ,
ਮਾਲਕ ਸਤਿਗੁਰੂ ਜੀਓ, ਪਹਾੜੀ ਰਾਜਿਆਂ ਨੇ ਜੋ ਆਪ ਜੀ ਨੂੰ ਆਪਣੀ ਗਊ ਮਾਤਾ ਦੀ ਕਸਮ ਦਿੱਤੀ ਹੈ, ਜਿਸ ਕਰਕੇ ਆਪ ਅਨੰਦਪੁਰ ਸਾਹਿਬ ਨੂੰ ਛੱਡ ਕੇ ਜਾ ਰਹੇ ਹੋ।
ਪਲਟਾ ਸੁਲੇ ਹੋ ਆਪਣਾ ਜ਼ਰੂਰ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਆਪਣਾ ਇਹ ਪਹਾੜੀ ਰਾਜਿਆਂ ਦੇ ਪਾਸੋਂ ਬਦਲਾ ਵੀ ਜ਼ਰੂਰ ਲੈਣਾ ਬਣਦਾ ਹੈ।
ਲੁੱਟ ਗ੍ਰਾਮ ਪਾਏ ਉਜਰੈ ਕਹਿਲੂਰ,
ਇਹ ਜਿਸ ਵੇਲੇ ਕਹਿਲੂਰ ਦੇ ਇਲਾਕੇ ਵਿੱਚ ਚੜ੍ਹ ਕੇ ਆਉਣਗੇ ਵੈਰੀ ਫੌਜਾਂ ਲੈ ਕੇ, ਤਾਂ ਫਿਰ ਉਹਨਾਂ ਨਾਲ ਜੰਗ ਕਰਕੇ ਉਹਨਾਂ 'ਤੇ ਲੁੱਟ ਮਾਰ ਮਚਾਵਾਂਗੇ।
ਸੁੱਖ ਸੰਗ ਅਬੈ ਕਿਮ ਵਸਣ ਦੇ ਹੈ,
ਅਤੇ ਸੁੱਖ ਨਾਲ ਨਹੀਂ ਇਹਨਾਂ ਨੂੰ ਵਸਣ ਦੇਵਾਂਗੇ ਕਿਸੇ ਤਰ੍ਹਾਂ ਵੀ।
ਕਰ ਹੈ ਉਜਾੜ ਗ੍ਰਾਮਾਨ ਬਿਥੇ ਹੈ,
ਅਤੇ ਇਹਨਾਂ ਦੇ ਇਲਾਕਿਆਂ ਨੂੰ ਉਜਾੜ ਕੇ ਇੱਥੇ ਕਰ ਦਿਆਂਗੇ।
ਸੁਣ ਕਰ ਸੁਬਾਕ ਸਤਿਗੁਰ ਬਖਾਨ,
ਅਤੇ ਇਸ ਤਰ੍ਹਾਂ ਖਾਲਸੇ ਤੋਂ ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਹਨ।
ਲਿਹ ਮਾਰ ਲੂਟ ਕਰੀ ਇਹ ਨਿਦਾਨ,
ਜਿਸ ਵੇਲੇ ਇਹ ਚੜ੍ਹ ਕੇ ਆਉਣਗੇ ਤਾਂ ਲੁੱਟ ਮਾਰ ਕਰਕੇ ਇਹਨਾਂ ਤੋਂ ਸ਼ਸਤਰ ਘੋੜੇ ਖੋ ਕੇ ਇਹਨਾਂ ਦਾ ਅੰਤ ਕਰਨਾ ਹੈ।
ਜੋ ਲਰਨ ਆਏ ਹਨੀਐ ਤੁਫੰਗ,
ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਜਿਹੜਾ ਵੀ ਲੜਨ ਵਾਸਤੇ ਚੜ੍ਹ ਕੇ ਆਵੇਗਾ ਉਸ ਨੂੰ ਗੋਲੀਆਂ ਨਾਲ ਵਿੰਨਣਾ।
ਤਬ ਗਇਓ ਖਾਲਸਾ ਕਰਨ ਜੰਗ,
ਤਾਂ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਜੰਗ ਕਰਨ ਵਾਸਤੇ ਖਾਲਸਾ ਤਿਆਰ ਬਰ ਤਿਆਰ ਹੋ ਕੇ ਰਿਹਾ।
ਨਿਰਮੋਹ ਨਾਮ ਜਿਹ ਠਾਂ ਸਥਾਨ,
ਜਿਸ ਥਾਂ 'ਤੇ ਨਿਰਮੋਹਗੜ੍ਹ ਨਾਮ ਦਾ ਅਸਥਾਨ ਸਤਿਗੁਰਾਂ ਤਿਆਰ ਕੀਤਾ ਹੈ।
ਉਤਰੇ ਸੁਪ੍ਰਥੀ ਪਰ ਗੁਰ ਸੁਜਾਨ,
ਅੰਤਰ ਜਾਮੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਥਾਂ 'ਤੇ ਟਿਕਾਣਾ ਕਰਕੇ ਉਤਰੇ ਹਨ।
ਜਬ ਲੁੱਟਿਓ ਦੇਸ਼ ਗਿਰ ਪਤਨ ਕੇਰ,
ਤਾਂ ਫਿਰ ਉੱਥੇ ਜਿਹੜੇ ਕੋਈ ਦੁਸ਼ਮਣ ਸਾਹਮਣੇ ਫੌਜਾਂ ਲੈ ਕੇ ਆਏ ਹਨ ਉਹਨਾਂ ਨੂੰ ਮਾਰ ਕੁੱਟ ਕੇ ਲੁੱਟਿਆ ਹੈ।
ਸ਼ਤਰੂਨ ਸੈਨ ਪਹੁੰਚੀ ਬਡੇਰ,
ਅਤੇ ਬਹੁਤ ਸਾਰੀ ਫੌਜ ਦੁਸ਼ਮਣਾਂ ਦੀ ਉਸ ਵੇਲੇ ਹੋਰ ਵੀ ਆਣ ਕੇ ਉੱਥੇ ਪਹੁੰਚੀ ਹੈ।
ਭੇਜੇ ਸਮੂਹ ਨਿਰਪ ਭੀਮ ਚੰਦ,
ਭੀਮ ਚੰਦ ਕਹਿਲੂਰੀਏ ਨੇ, ਹੋਰ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਨੂੰ ਬਹੁਤੀਆਂ ਫੌਜਾਂ ਦੇ ਕੇ ਭੇਜਿਆ।
ਜਿਹ ਸੰਗ ਹੰਡੂਰੀ ਭੂਪ ਚੰਦ,
ਅਤੇ ਜਿਨ੍ਹਾਂ ਦੇ ਨਾਲ ਹੰਡੂਰੀਏ ਰਾਜੇ ਵੀ ਹਨ, ਜੋ ਭੂਪ ਚੰਦ ਰਾਜਾ ਹੈ ਹੰਡੂਰੀਆ।
ਸਗਰੇ ਗਿਰੀਸ਼ ਮਨ ਅਧਿਕ ਚਾਵ,
ਅਤੇ ਸਗਰੇ ਗਿਰੀਸ਼ ਜਿਹੜੇ ਸਾਰੇ ਪਹਾੜੀ ਰਾਜੇ ਹਨ, ਉਹਨਾਂ ਦੇ ਮਨਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿੱਤਣ ਦਾ ਬੜਾ ਹੀ ਸ਼ੌਕ ਹੈ।
ਨਹਿ ਦੁਰਗ ਕੋਟ ਮਾ ਵਾਸ ਥਾਵ,
ਅਤੇ ਇਵੇਂ ਉਹਨਾਂ ਨੇ ਸੋਚਿਆ ਕਿ ਹੁਣ ਕੋਈ ਆਕੀ ਥਾਂ ਨਹੀਂ ਹੈ, ਸਤਿਗੁਰਾਂ ਕੋਲ ਇਸ ਵੇਲੇ ਬਹੁਤ ਵੱਡਾ ਕਿਲਾ ਵੀ ਨਹੀਂ ਹੈ।
ਇਹੋ ਭਈ ਬਹੁਤ ਆਛੀ ਲਖੇ ਹੈ,
ਅਤੇ ਸਾਡੇ ਵਾਸਤੇ ਗੁਰਾਂ ਦੇ ਨਾਲ ਲੜ ਕੇ ਗੁਰਾਂ ਨੂੰ ਹਰਾਉਣ ਦੀ ਮਾਰਨ ਦੀ ਇਹ ਬਹੁਤ ਚੰਗੀ ਵਿਧੀ ਬਣ ਆਈ ਹੈ।
ਗੁਰ ਅਨੰਦਪੁਰਾ ਤਜ ਦੀਨ ਗ੍ਰਹਿ,
ਅਨੰਦਪੁਰ ਸਾਹਿਬ ਨਗਰ ਘਰ ਅਸਥਾਨ ਗੁਰਾਂ ਨੇ ਇਸ ਵੇਲੇ ਛੱਡੇ ਹਨ।
ਨਹਿ ਪਰਤ ਜ਼ੋਰ ਹੋਇ ਜਤਨ ਨਾਹੇ,
ਅਤੇ ਹੁਣ ਗੁਰਾਂ ਦਾ ਕੋਈ ਬਲ ਨਹੀਂ ਪਵੇਗਾ, ਸਾਨੂੰ ਜਿੱਤਣ ਦਾ ਉਹਨਾਂ ਤੋਂ ਕੋਈ ਯਤਨ ਨਹੀਂ ਹੋ ਸਕੇਗਾ।
ਲੜ ਕਰ ਸੁਮਰੈ ਭੱਟ ਅਨਕ ਤਾਹੇ,
ਤਾਂ ਇਸ ਤਰ੍ਹਾਂ ਇਹਨਾਂ ਨੇ ਸੋਚਿਆ ਪਹਾੜੀ ਰਾਜਿਆਂ ਨੇ ਕਿ ਜਿਹੜੇ ਗੁਰਾਂ ਦੇ ਸੂਰਮੇ ਹਨ ਸਿੰਘ, ਇਹ ਸਾਡੀਆਂ ਫੌਜਾਂ ਨਾਲ ਸਾਡੇ ਸਿਪਾਹੀਆਂ ਨਾਲ ਲੜ ਕੇ ਸਭ ਮਾਰੇ ਜਾਣਗੇ।
ਮਿਲ ਮਿਲ ਗਰੀਸ਼ ਮਿਨ ਇਮ ਆਨੰਦ ਪਾਏ,
ਇਸ ਪ੍ਰਕਾਰ ਮਿਲ 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 ਕੇ ਇਕੱਠੇ ਹੋ ਕੇ ਬਹੁਤ ਖੁਸ਼ ਹੋ ਕੇ ਇਹ ਗੱਲਾਂ ਕਰਦੇ ਹਨ ਪਹਾੜੀ ਰਾਜੇ।
ਪੈਦਲ ਤੁਰੰਗ ਦੀਨਸ ਪਠਾਏ,
ਬੜੇ ਆਨੰਦ ਸਹਿਤ ਇਹਨਾਂ ਨੇ ਆਪਣੇ ਪੈਦਲ ਸਿਪਾਹੀ ਅਤੇ ਘੋੜ ਸਵਾਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲ ਭੇਜੇ ਨੇ।
ਜੇ ਤੀਕ ਸੈਨ ਬਾਈ ਸਧਾਰ,
ਅਤੇ ਜਿੰਨੀ ਵੀ ਫੌਜ ਹੈ ਬਾਈ ਧਾਰ ਦੇ ਰਾਜਿਆਂ ਦੀ,
ਧੁੰਦਬ ਬਜਾਏ ਹਥਿਆਰ ਧਾਰ,
ਅਤੇ ਆਪਣੇ ਹੱਥਾਂ ਵਿੱਚ ਹਥਿਆਰ ਲੈ ਕੇ ਔਰ ਸੂਰਮਿਆਂ ਦਾ ਉਤਸ਼ਾਹ ਵਧਾਉਣ ਵਾਸਤੇ ਨਗਾਰਿਆਂ 'ਤੇ ਚੋਟਾਂ ਲਗਵਾਈਆਂ।
ਚੱਲ ਮਨੋ ਓਰੜੀ ਗੰਗ ਧਾਰ,
ਅਤੇ ਇਸ ਤਰ੍ਹਾਂ ਚੜ੍ਹ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਹੱਲਾ ਕਰਨ ਲਈ ਜਾ ਰਹੇ ਨੇ, ਜਿਵੇਂ ਕਿ ਗੰਗਾ ਦੀ ਹੀ ਧਾਰਾ ਜਾਣੋ ਕਿ ਚੜ੍ਹ ਕੇ ਆਉਣ ਪਈ ਹੋਵੇ।
ਅਣਗਨ ਤੁਫੰਗ ਖਰ ਖੜਗ ਧਾਰ,
ਅਤੇ ਅਣਗਿਣਤ ਹੀ ਬੰਦੂਕਾਂ ਹਨ ਜਿਨ੍ਹਾਂ ਦੇ ਹੱਥਾਂ ਵਿੱਚ ਔਰ ਤਿੱਖੀਆਂ ਤਲਵਾਰਾਂ ਪਹਾੜੀਆਂ ਸਿਪਾਹੀਆਂ ਨੇ ਧਾਰਨ ਕੀਤੀਆਂ ਹੋਈਆਂ।
ਗਨ ਬਜੇ ਢੋਲ ਪਟਹੇ ਨਿਸ਼ਾਨ,
ਅਤੇ ਪਟਹੇ ਨਿਸ਼ਾਨ ਛੋਟੇ ਵੱਡੇ ਨਗਾਰੇ ਅਤੇ ਢੋਲ ਸਾਜ਼ ਆਦਿਕ ਇਹਨਾਂ ਨੇ ਆਪਣੀਆਂ ਫੌਜਾਂ ਵਿੱਚ ਵਜਵਾਏ।
ਭੇਰਨ ਪੁੰਘਾਰ ਤੁਰੜੀ ਨਿਸ਼ਾਨ,
ਅਤੇ ਭੇਰੀਆਂ ਦੀ ਪੁੰਘਾਰ ਹੋਈ ਹੈ, ਤੁਰੜੀਆਂ ਅਤੇ ਨਿਸ਼ਾਨ ਆਦਿਕ ਹੋਰ ਨਗਾਰੇ ਵੀ ਵਜਵਾਏ।
ਉਤ ਪਾਏ ਖਾਲਸੇ ਲੂਟ ਮਾਰ,
ਅਤੇ ਇਸੇ ਤਰ੍ਹਾਂ ਸੋ ਉੱਧਰੋਂ ਗੁਰੂ ਕੇ ਖਾਲਸੇ ਨੇ ਜਿਹੜੇ ਵੀ ਚੜ੍ਹ ਕੇ ਅੱਗੇ ਵਧੇ ਹਨ ਉਹਨਾਂ 'ਤੇ ਲੁੱਟ ਮਾਰ ਮਚਾਈ ਹੈ।
ਸਭ ਲਏ ਪਦਾਰਥ ਕਰ ਉਜਾਰ,
ਅਤੇ ਇਸ ਤਰ੍ਹਾਂ ਜਾਣੋ ਕਿ ਉਹਨਾਂ ਨੂੰ ਜਿਹੜੇ ਚੜ੍ਹ ਕੇ ਆਏ ਹਨ ਉਹਨਾਂ ਦੇ ਪਾਸ ਜੋ ਹਥਿਆਰ ਸ਼ਸਤਰ ਘੋੜੇ ਆਦਿਕ ਹਨ ਖੋਹ ਲਏ ਹਨ।
ਕਹਿਲੂਰ ਦੂਣ ਮਹਿ ਧੂਮ ਧਾਮ,
ਅਤੇ ਬਹੁਤ ਧੁੰਮ ਮਚਾਈ ਹੈ ਕਹਿਲੂਰ ਦੀ ਦੂਣ ਵਿੱਚ।
ਇਮ ਪਰੀ ਮਾਰ ਭਜ ਤਜਤ ਧਾਮ,
ਅਤੇ ਇਸ ਤਰ੍ਹਾਂ ਦੀ ਮਾਰ ਮਚਾਈ ਹੈ ਕਿ ਜਿਹੜੇ ਦੁਸ਼ਟ ਲੋਕ ਆਪਣਿਆਂ ਘਰਾਂ ਤੋਂ ਨਿਕਲ ਕੇ ਲੜੇ ਹਨ ਉਹ ਮੈਦਾਨ ਛੱਡ ਛੱਡ ਕੇ ਭੱਜੇ।
ਜੋ ਅਰਹਿ ਬੇਗ ਹੀ ਮਾਰ ਲੇਤ,
ਜਿਹੜਾ ਵੀ ਅੱਗੇ ਆਣ ਕੇ ਅੜਦਾ ਹੈ ਛੇਤੀ ਹੀ ਸਿੰਘ ਉਸ ਨੂੰ ਮਾਰ ਲੈਂਦੇ ਆ।
ਛੂਟੈ ਤੁਫੰਗ ਵੱਡ ਜੰਗ ਖੇਤ,
ਵੱਡੇ ਜੰਗ ਦੇ ਮੈਦਾਨ ਵਿੱਚ ਬੰਦੂਕਾਂ ਤੋਂ ਗੋਲੀਆਂ ਛੁੱਟ ਰਹੀਆਂ।
ਘੋੜਨ ਨਚਾਏ ਮੋਰਨ ਮਨਿੰਦ,
ਅਤੇ ਆਪਣੇ ਘੋੜਿਆਂ ਨੂੰ ਮੋਰਾਂ ਵਾਂਗ ਨਚਾਉਂਦੇ ਹੋਏ ਅੱਗੇ ਵੱਧਦੇ ਨੇ।
ਕੋਰਨ ਬਣਾਏ ਸੂਰਨ ਬਿਲੰਦ,
ਅਤੇ ਬਹੁਤੀਆਂ ਕਤਾਰਾਂ ਇਹਨਾਂ ਨੇ ਆਪਣੀਆਂ ਟੋਲਿਆਂ ਦੀਆਂ ਪਹਾੜੀਆਂ ਨੇ ਬਣਾਈਆਂ ਹਨ ਖਾਲਸੇ ਨਾਲ ਲੜਨ ਵਾਸਤੇ।
ਤੋਰਨ ਰਿਪੂਨ ਫੋਰਨ ਸੋ ਅੰਗ,
ਅਤੇ ਛੇਤੀ ਹੀ ਉਹਨਾਂ ਦੀਆਂ ਕਤਾਰਾਂ ਤੋੜ ਦਿੱਤੀਆਂ ਹਨ, ਉਹਨਾਂ ਦੇ ਅੰਗ ਮਿਹਨ ਦਿੱਤੇ ਹੈ ਗੋਲੀਆਂ ਅਤੇ ਤੀਰ ਮਾਰ ਕੇ ਖਾਲਸੇ ਨੇ।
ਔਰਨ ਉਬੈ ਸੋ ਛੋਰਨ ਤੁਫੰਗ,
ਅਤੇ ਇਸ ਤਰ੍ਹਾਂ ਦੋਹਾਂ ਪਾਸਿਆਂ ਤੋਂ ਬੰਦੂਕਾਂ ਤੋਂ ਗੋਲੀਆਂ ਛੱਡਦੇ ਆ।
तब होए मुकाबले दल दऊन
ते दोहां तरफा तो कट्ठे हो के दो दल जो हल सतगुरु महाराज सचे पातशाह जी दे सुरमियां दा दल और पहाड़ी राजां दा भी दल आण के मिलिया होया
प्रेरे समीर जिम जलद ऊन
ते इस तरह जाणो के जिवें जो हवा दे प्रेरे होए आकाश विच चढ़ आउण बदल
करका समूह गोरी गिरंत
जिवें झुक के बदल वरन लग पए होण इस प्रकार दोवें दल बदलां वांग चढ़ आए और इन्हां तों जिवें बदलां दा मीह वरदा बदलां तों गले पैंदे हन इस प्रकार दोहां दलां तों गोलियां ते तीरां दी वरखा होण लगी
बारूद अग्न तड़ता दिपंत
ते बारूद नाल तोड़े तुखाए होए है ते जिन्हां दे तोड़ियां दे तुख दिया होया जदों फिर गोली चलती है तां बिजली वांग कड़कण दी आवाज़ हुंदी है और सो बिजली वांग प्रकाश हुंदा है
एक बार छुट्टी शलखां कराल
एको बार कठियां भयानक गोलियां छुट्टियां
तड़पड़ सुनाद सुनते विसाल
ते तड़पड़ तड़पड़ दी ही आवाज़ गोलियां चलण दी सुनाई देण लगी
दिश दोहन मार माची विशेष
दोहां तरफां तो बहुत ही विशेष मार मची
क्षण कंत गजन रण कै अशेष
गजन गजां दे नाल ठोकदे है फिर छणकण दी आवाज़ हुंदी है गोलियां चलाउंदे है ऐसा भयानक युद्ध कीता है
भर मुश्त बरूद डालत उताल
ते जो अपने हत्थां विच बरूद लै के छेती ही भरदे हन बंदूकां नूं तैयार करदे ने
गुलकां सो डाल ठोकत बिसाल
ते गोलियां पा के चंगी तरह ठोक लैंदे हन
भर तुरत पलीते पर जमाए
ते फिर छेती भर करके ते पलीते दे नाल मिल दिंदे हन
तोड़ा उभार कल पै टिकाए
ते तोड़े नूं उताह उभार के कला उपर सिर पोस लै के टिका दिंदे आ
कर दस्तरवां रिप तन तकाए
इस प्रकार अपने हत्था नाल छेती ही बंदूक नूं तैयार करके ते फिर सिंह सूरमे वैरियां दे शरीरां दा निशाना तक के गोली मारदे हन
डंबै शिताब नह कर डुलाए
छेती ही पलीता दागदे आ ते बंदूक चलाउंदिआं होइआं अपने हत्थां नूं कंबण नहीं दिंदे
जब लग है जाए नह देर कोए
जदों जा के गोली बजदी है वैरी दे शरीर नूं ते उस दे मरदिआं कोई ढिल नहीं लगदी
गिर पर है भूम निज प्राण खोए
ते अपने प्राण गवा के छेती ही ओ उल्ट के धरती उपर वैरी डिगदा है
असवार तवाए है को शिताब
ते कई जड़े घोड़ सवार सूरमे हन ਉਹ ਛੇਤੀ ਨਾਲ ਆਪਣੇ ਘੋੜਿਆਂ ਨੂੰ ਕੁਦਾਉਂਦੇ ਹੋਏ ਇੱਧਰ ਉੱਧਰ ਹੁੰਦੇ ਆ
ਛੋਰਤ ਤੁਫੰਗ ਕਰ ਕਰਤ ਦਾਬ
ਅਤੇ ਇਸੇ ਪ੍ਰਕਾਰ ਕਰ ਕਰਤ ਦਾਬ ਆਪਣੇ ਹੱਥਾਂ ਨਾਲ ਬੰਦੂਕ ਛੇਤੀ ਤਿਆਰ ਕਰਕੇ ਕਲਾ ਦੇ ਨਾਲ ਜੋ ਤੋੜੇ ਨੂੰ ਤੁਖਾ ਕੇ ਪਲੀਤੇ ਨੂੰ ਜੋੜ ਕਰਕੇ ਆਪਣੇ ਹੱਥ ਦੁਆਰਾ ਦਬਾ ਕੇ ਚਲਾਉਂਦੇ ਹਨ ਗੋਲੀ
ਰਿਪ ਕੋ ਗਿਰਾਏ ਕਸ ਲੇਤ ਫੇਰ
ਅਤੇ ਇਸ ਪ੍ਰਕਾਰ ਇੱਕ ਵੈਰੀ ਨੂੰ ਗੋਲੀ ਨਾਲ ਵਿੰਨ ਕੇ ਮਾਰ ਕੇ ਸੁੱਟਦੇ ਹਨ ਅਤੇ ਫਿਰ ਬੰਦੂਕ ਤਿਆਰ ਕਰ ਲੈਂਦੇ ਆ
ਪੁੰਨ ਕਰਤ ਨੇਰ ਤਤਕਾਲ ਗੇਰ
ਅਤੇ ਫਿਰ ਛੇਤੀ ਨੇੜੇ ਹੋ ਕੇ ਗੋਲੀ ਮਾਰ ਕੇ ਵੈਰੀ ਨੂੰ ਸੁੱਟਦੇ ਹਨ
ਰੁਣ ਚੁਣਾ ਛੰਦ ਚੱਲ ਹੈ ਤੁਫੰਗਾ
ਅਤੇ ਬੰਦੂਕਾਂ ਚੱਲਦੀਆਂ ਹਨ ਜੰਗ ਦੇ ਮੈਦਾਨ ਵਿੱਚ
ਗੁਲਕਨ ਸੰਗਾ
ਗੋਲੀਆਂ ਦੇ ਨਾਲ ਜੋ ਮਾਰੇ ਜਾ ਰਹੇ ਹਨ
ਲਗ ਲਗ ਅੰਗਾ
ਅਤੇ ਅੰਗਾਂ ਨੂੰ ਵੱਜ ਵੱਜ ਕੇ ਅਤੇ ਫਿਰ ਵੈਰੀ ਡਿੱਗਦੇ ਹਨ
ਕਰ ਕਰ ਭੰਗਾ
ਅਤੇ ਇਸ ਪ੍ਰਕਾਰ ਸੋ ਗੋਲੀਆਂ ਮਾਰ ਮਾਰ ਕੇ ਕਈਆਂ ਨੂੰ ਵਿੰਨ ਵਿੰਨ ਕੇ ਸੁੱਟਿਆ ਹੈ
ਮੁਰਛਤ ਹੋਏ
ਅਤੇ ਕਈ ਮੂਰਛਾ ਬੇਹੋਸ਼ ਬੇਸੁਰਤ ਹੋ ਗਏ
ਧਰ ਪਰ ਸੋਏ
ਧਰਤੀ ਉੱਪਰ ਸਦਾ ਦੀ ਨੀਂਦੇ ਗੁਰੂ ਕੇ ਸਿੰਘਾਂ ਨੇ ਸਵਾਲ ਦਿੱਤੇ ਆ
ਮਨੋ ਨਿਹਾਲੀ
ਅਤੇ ਮਾਨੋ ਕੇ ਨਿਹਾਲੀ ਲੈ ਕੇ ਹੀ ਪਏ ਹੋਏ ਹਨ
ਵਰਨ ਸੁਲਾਲੀ
ਨਿਹਾਲੀ ਭਾਵ ਕੇ ਸੋ ਵਿਛਾਉਣੇ ਹੇਠਾਂ ਵਿਛੇ ਹੋਏ ਆ ਸੋ ਜੋ ਤੁਲਾਈਆਂ ਆਦਿਕ ਜਾਣੋ ਕਿ ਉਹਨਾਂ ਵਾਸਤੇ ਵਿਛਾ ਦਿੱਤੀਆਂ ਹਨ ਆਰਾਮ ਕਰਨ ਲਈ ਭਾਵ ਜੋ ਧਰਤੀ ਹੈ ਇਹ ਲਾਲ ਰੰਗ ਦੀ ਲਹੂ ਨਾਲ ਹੋ ਗਈ ਹੈ ਅਤੇ ਜਿਸ ਉੱਪਰ ਪਏ ਹੋਏ ਹਨ
ਗਿਰ ਬਹੁ ਲਹੂ
ਤੇ ਲਹੂ ਨਾਲ ਭਿੱਜ ਕੇ ਕਈ ਡਿੱਗੇ ਹਨ
ਬਹੁ ਬਲ ਹੋਹੂ
ਤੇ ਬਹੁਤਾ ਬਲ ਕੀਤਾ ਹੈ ਵੈਰੀਆਂ ਨੂੰ ਮਾਰ ਮਾਰ ਸੁੱਟਣ ਦਾ ਸਿੰਘਾਂ ਨੇ
ਮੁਖ ਮੁਰਝਾਨੇ
ਤੇ ਚਿਹਰੇ ਦੁਸ਼ਮਣਾਂ ਦੇ ਮੁਰਝਾ ਗਏ
ਹੱਥ ਹੋਏ ਪ੍ਰਾਣੇ
ਤੇ ਇਸ ਪ੍ਰਕਾਰ ਜਿਹੜੇ ਕਾਇਰ ਬਣ ਗਏ ਆ ਉਹਨਾਂ ਦੇ ਮਾਨੋ ਕੇ ਵੇਖ ਕੇ ਡਰ ਕੇ ਹੀ ਪ੍ਰਾਣ ਨਾਸ ਹੋ ਗਏ
ਰੁਪ ਰੁਪ ਅੱਗੇ
ਤੇ ਰੋਕ ਰੋਕ ਕੇ ਅੱਗੇ ਹੋ ਕੇ ਲੜਦੇ ਹਨ
ਨਹਿ ਡਰ ਭਾਗੇ
ਤੇ ਡਰ ਕੇ ਕਈ ਭੱਜਦੇ ਨਹੀਂ
ਚਰਨ ਜਮਾਏ
ਤੇ ਸਿੰਘਾਂ ਸੂਰਮਿਆਂ ਨੇ ਆਪਣੇ ਕਦਮ ਜਮਾ ਕੇ ਲੜਨਾ ਕੀਤਾ
ਨਹਿਨ ਹਿਲਾਏ
ਤੇ ਕਿਸੇ ਤਰ੍ਹਾਂ ਵੀ ਆਪਣੇ ਪੈਰ ਪਿੱਛੇ ਨਹੀਂ ਹਟਾਏ
ਤੱਕ ਤੱਕ ਗੋਰੀ
ਤੇ ਗੋਲੀਆਂ ਦੇ ਨਿਸ਼ਾਨੇ ਤੱਕ ਤੱਕ ਕੇ ਮਾਰਦੇ ਆ
ਅਰ ਦਿਸ਼ ਛੋਰੀ
ਵੈਰੀਆਂ ਦੀ ਤਰਫ ਛੱਡੀਆਂ ਹਨ ਗੋਲੀਆਂ ਤੱਕ ਕੇ
ਉਰ ਸਿਰ ਫੋਰੀ
ਕਈਆਂ ਦੀਆਂ ਛਾਤੀਆਂ ਵਿੰਨ ਦਿੱਤੀਆਂ ਕਈਆਂ ਦੇ ਸਿਰ ਪਾੜ ਦਿੱਤੇ ਗੋਲੀਆਂ ਮਾਰ ਕੇ
ਕਰ ਪੱਗ ਤੋਰੀ
ਤੇ ਕਈਆਂ ਦੇ ਹੱਥ ਔਰ ਕਈਆਂ ਦੇ ਪੈਰ ਤੋੜ ਸੁੱਟੇ ਹਨ
ਥਲ ਥਲ ਰੋਕੇ
ਤੇ ਥਾਂ ਥਾਂ ਤੇ ਵੈਰੀਆਂ ਨੂੰ ਰੋਕ ਕੇ ਰੱਖਿਆ
ਦਲ ਖਲ ਢੋਕੇ
ਤੇ ਇਸ ਪ੍ਰਕਾਰ ਜਦੋਂ ਖਲਾਂ ਦਾ ਮੂਰਖਾਂ ਦਾ ਦਲ ਪਹਾੜੀ ਰਾਜਿਆਂ ਦਾ ਨੇੜੇ ਢੁਕਿਆ ਹੈ ਤਾਂ ਉਹਨਾਂ ਦਾ ਮੁਕਾਬਲਾ ਖਾਲਸੇ ਨੇ ਕੀਤਾ
ਖਲ ਬਲ ਹੋਵਾ
ਤੇ ਬਹੁਤ ਖਰਬਰਾਹਟ ਹੋਈ ਹੈ
ਅਤ ਭੈ ਜੋਵਾ
ਤੇ ਬਹੁਤ ਕਈ ਭੈ ਭੀਤ ਹੋਏ ਵੇਖੇ ਗਏ
ਰਨ ਮਹਿ ਮਾਰੇ
ਜੰਗ ਦੇ ਮੈਦਾਨ ਵਿੱਚ ਮਾਰਿਆ ਹੈ ਸਿੰਘਾਂ ਨੇ
ਸੁਭਟ ਕਰਾਰੇ
ਤੇ ਜਿਹੜੇ ਕਰੜੇ ਬਲ ਵਾਲੇ ਬਹਾਦਰ ਯੋਧੇ ਕਹੇ ਜਾਂਦੇ ਸੀ ਉਹ ਸਿੰਘਾਂ ਮਾਰ ਸੁੱਟੇ
ਵੱਡ ਬਰਿਆਰੇ
ਤੇ ਵੱਡੇ ਜਿਹੜੇ ਬਰਿਆਮ ਸੂਰਬੀਰ ਕਹੇ ਜਾਂਦੇ ਸਨ
ਤਰਤ ਨਟਾਰੇ
ਤੇ ਉਹ ਜਿਹੜੇ ਟਾਲਿਆਂ ਵੀ ਨਹੀਂ ਸਨ ਟਲਦੇ ਉਹ ਮਾਰ ਸੁੱਟੇ ਨੇ
ਝਟਪਟ ਜੁੱਟੇ
ਤੇ ਛੇਤੀ ਹੀ ਗੁਰੂ ਕੇ ਸਿੰਘ ਵੈਰੀਆਂ ਦੇ ਨਾਲ ਜੁੱਟੇ ਹਨ
ਕੱਟ ਕੱਟ ਕੁੱਟੇ
ਤੇ ਜਿਨ੍ਹਾਂ ਦੇ ਲੱਕਾਂ ਉੱਪਰ ਵਾਰ ਕਰ ਕਰਕੇ ਉਹਨਾਂ ਨੂੰ ਕੁੱਟ ਵੱਢ ਸੁੱਟਿਆ ਹੈ
ਲੱਪ ਪੱਟ ਹੁੱਟੇ
ਤੇ ਇਸ ਪ੍ਰਕਾਰ ਲੱਟ ਪੱਟ ਹੁੱਟੇ ਲੱਟ ਪਟਾ ਕਰਕੇ ਕਈ ਜੋ ਇੱਧਰ ਉੱਧਰ ਹੇਠ ਉੱਪਰ ਹੋ ਕੇ ਉਸੇ ਥਾਂ 'ਤੇ ਹੀ ਰੁਕ ਗਏ ਹਨ
ਮੁੱਖ ਲੱਗ ਟੁੱਟੇ
ਤੇ ਸੋ ਮੂੰਹਾਂ 'ਤੇ ਵਾਰ ਲੱਗਦੇ ਹਨ ਤਾਂ ਮੂੰਹ ਟੁੱਟ ਗਏ
ਸੱਟ ਪੱਟ ਧਾਹੇ
ਤੇ ਇਸੇ ਪ੍ਰਕਾਰ ਇੱਧਰ ਉੱਧਰ ਹੋ ਕੇ ਧਾ ਕੇ ਅੱਗੇ ਵੱਧਦੇ ਹਨ
ਰਕਤ ਪਿਘਾਏ
ਤੇ ਖੂਨ ਨਾਲ ਬਸਤਰ ਭਿੱਜ ਗਏ ਸਭ ਦੇ
ਖੜਗ ਨਚਾਏ
ਤੇ ਆਪਣੀਆਂ ਤੇਗਾਂ ਆਪਣੇ ਹੱਥਾਂ ਵਿੱਚ ਨਚਾਉਂਦੇ ਹਨ
ਤਨ ਰਿਪ ਲਾਏ
ਤੇ ਇਸ ਤਰ੍ਹਾਂ ਸਿੰਘਾਂ ਨੇ ਤੇਗਾਂ ਨੂੰ ਨਚਾਉਂਦਿਆਂ ਹੋਇਆਂ ਇੱਧਰ ਉੱਧਰ ਕਰਦਿਆਂ ਹੋਇਆਂ ਵੈਰੀਆਂ 'ਤੇ ਵਾਰ ਕੀਤੇ
ਸਾਬਾਸ ਛੰਦ ਗਹਿਤ ਕਮਾਨ ਹੈ
ਤੇ ਆਪਣੇ ਹੱਥਾਂ ਵਿੱਚ ਕਮਾਨਾ ਧਨੁਖ ਪਕੜ ਕੇ
ਧਨ ਖਰ ਬੰਨ ਹੈ
ਤੇ ਧਨੁਖ ਵਿੱਚ ਤਿੱਖੇ ਤੀਰ ਜੋੜ ਕੇ ਛੱਡਦੇ ਹਨ ਵੈਰੀ ਵੱਲ
ਕਰ ਬਲ ਤਨ ਹੈ
ਤੇ ਆਪਣੇ ਹੱਥਾਂ ਦਾ ਬਲ ਕਰਕੇ ਧਨੁਖ ਦੀ ਤੰਦੀ ਨੂੰ ਕੰਨ ਤੱਕ ਤਾਣ ਕੇ ਤੀਰ ਵੈਰੀ ਵੱਲ ਨੂੰ ਮਾਰਦੇ ਆ
ਤਖਤ ਨਿਸ਼ਾਨ ਹੈ
ਨਿਸ਼ਾਨਾ ਤੱਕ ਕੇ ਵਿੰਨਦੇ ਹਨ
ਰਿਪ ਗਨ ਹਨ ਹੈ
ਬਹੁਤੇ ਵੈਰੀਆਂ ਦਾ ਨਾਸ ਸਿੰਘ ਕਰਦੇ ਆ
ਲਗਤ ਕੇ ਕੰਨ ਹੈ
ਤੇ ਕਈਆਂ ਦੇ ਘੋੜਿਆਂ ਨੂੰ ਤੀਰ ਵੱਜਦੇ ਹਨ
ਤਜ ਹੈ ਸੋ ਪ੍ਰਾਨ ਹੈ
ਤੇ ਉਸੇ ਵੇਲੇ ਹੀ ਉਹਨਾਂ ਦੇ ਘੋੜੇ ਪ੍ਰਾਣ ਤਿਆਗ ਜਾਂਦੇ ਮਰ ਜਾਂਦੇ
ਤਜਤ ਨਾ ਥਨ ਹੈ
ਤੇ ਸਿੰਘ ਸੂਰਮੇ ਲੜਦੇ ਹੋਏ ਥਾਂ ਤੋਂ ਪਿੱਛੇ ਨਹੀਂ ਹਟਦੇ
ਹੋਏ ਹੱਥ ਵੱਥ ਹੈ
ਤੇ ਇਸੇ ਪ੍ਰਕਾਰ ਹੱਥੋਂ ਹੱਥੀ ਹੀ ਆਪਣਿਆਂ ਹੱਥਾਂ ਵਿੱਚ ਤੇਗਾਂ ਲੈ ਕੇ ਬਰਛੇ ਆਦਿਕ ਲੈ ਕੇ ਲੜਦੇ ਹਨ
ਖਿਲਤ ਪਲੱਥ ਹੈ
ਤੇ ਪਲੱਥੇ ਦੀ ਖੇਡ ਖੇਡਦੇ ਆ ਗਤਕੇ ਬਾਜੀ ਦੀ ਜੋ ਵਿੱਦਿਆ ਹੈ ਉਸ ਅਨੁਸਾਰ ਪੈਂਤੜੇ ਵਿੱਚ ਵਾਰ ਕਰਦੇ ਹਨ
ਗਹਿ ਗਹਿ ਮੱਥ ਹੈ
ਤੇ ਹਥਿਆਰ ਪਕੜ ਪਕੜ ਕੇ ਵੈਰੀਆਂ ਦੇ ਸਰੀਰਾਂ 'ਤੇ ਵਾਹ ਵਾਹ ਕੇ ਉਹਨਾਂ ਨੂੰ ਮਲ ਸੁੱਟਿਆ ਹੈ
ਬਹੁ ਬਲ ਸੱਥ ਹੈ
ਤੇ ਬਹੁਤ ਬਲ ਨਾਲ ਵਾਰ ਕੀਤੇ ਹਨ
ਮਿਲ ਲਲਕਾਰਤ
ਮਿਲ ਮਿਲ ਕੇ ਲਲਕਾਰੇ ਮਾਰਦਿਆਂ ਹੋਇਆਂ ਦੁਸ਼ਮਣਾਂ ਨੂੰ ਸੰਘਾਰਿਆ ਹੈ
ਸਿਪਰ ਸੰਭਾਰਤ
ਤੇ ਆਪਣੇ ਹੱਥਾਂ ਵਿੱਚ ਢਾਲਾਂ ਸੰਭਾਲ ਕਰਕੇ ਆਪਣੇ ਸਰੀਰ ਨੂੰ ਵੈਰੀਆਂ ਦੇ ਵੱਲੋਂ ਕੀਤੇ ਹੋਏ ਵਾਰਾਂ ਤੋਂ ਬਚਾਇਆ।
ਖੜਗ ਪ੍ਰਹਾਰਤ
ਤੇ ਆਪਣੇ ਤਿੱਖੇ ਤੇਗਿਆਂ ਦੇ ਵਾਰ ਕੀਤੇ।
ਕੱਟ ਕੱਟ ਡਾਰਤ
ਤੇ ਕੱਟ ਕੱਟ ਕੇ ਵੈਰੀਆਂ ਨੂੰ ਸੁੱਟ ਦੇ ਆ।
ਤੁਪਕ ਕੜਾਕੇ ਹੈ
ਤੇ ਤੁਪਕ ਬੰਦੂਕਾਂ ਜਦੋਂ ਚੱਲਦੀ ਹੈ ਤਾਂ ਗੋਲੀ ਚੱਲਣ ਦੀ ਕੜਕਣ ਦੀ ਆਵਾਜ਼ ਹੁੰਦੀ ਹੈ।
ਹੱਥ ਹੈ ਸੋ ਤੱਕ ਹੈ
ਤੇ ਜਿਸ ਨੂੰ ਨਿਸ਼ਾਨਾ ਤੱਕ ਕੇ ਗੋਲੀ ਮਾਰਦੇ ਹੈ ਉਸਨੂੰ ਮਾਰ ਦਿੰਦੇ ਨੇ।
ਮਿਲ ਭੱਟ ਪ੍ਰੇਰਿਤ
ਤੇ ਇਸ ਪ੍ਰਕਾਰ ਮਿਲ ਮਿਲ ਕੇ ਹੋਰਨਾਂ ਸੂਰਮਿਆਂ ਨੂੰ ਆਪਣੇ ਸਾਥੀਆਂ ਨੂੰ ਪ੍ਰੇਰ ਕੇ ਅੱਗੇ ਵੈਰੀਆਂ ਵੱਲ ਨੂੰ ਵਧਾਉਂਦੇ ਹਨ।
ਕਿਤ ਕਿਤ ਟੇਰਤ
ਤੇ ਕਿਤੇ ਕਿਤੇ ਉੱਚੀ ਆਵਾਜ਼ ਵਿੱਚ ਕਹਿ ਕੇ ਲਲਕਾਰ ਕੇ ਵਾਰ ਕਰਦੇ ਆ।
ਹੈ ਬਰ ਫੇਰਤ
ਤੇ ਆਪਣੇ ਸ੍ਰੇਸ਼ਟ ਘੋੜਿਆਂ ਉੱਪਰ ਸਵਾਰ ਹੋ ਕੇ ਜੰਗ ਦੇ ਮੈਦਾਨ ਵਿੱਚ ਵੈਰੀਆਂ ਨੂੰ ਮਾਰਨ ਵਾਸਤੇ ਫਿਰਦੇ ਨੇ।
ਰਿਪ ਹੱਥ ਗੇਰਤ
ਤੇ ਵੈਰੀਆਂ ਨੂੰ ਵੱਢ ਵੱਢ ਸੁੱਟਦੇ ਹਨ।
ਸੁਭਟ ਨਿਬੇਰਤ
ਤੇ ਇਸ ਪ੍ਰਕਾਰ ਜਿਹੜੇ ਦੁਸ਼ਮਣ ਦੀ ਫੌਜ ਦੇ ਸੂਰਮੇ ਸਿਪਾਹੀ ਬਣ ਕੇ ਆਏ ਹੈ ਉਹਨਾਂ ਦਾ ਨਿਬੇੜਾ ਕੀਤਾ ਹੈ।
ਰਿਸ ਦ੍ਰਿਗ ਹੇਰਤ
ਤੇ ਆਪਣਿਆਂ ਨੇਤਰਾਂ ਵਿੱਚ ਵੀਰ ਰਸ ਭਰ ਕੇ ਉਹਨਾਂ ਵੱਲ ਵੀਰ ਰਸ ਸਹਿਤ ਵੇਖਦੇ ਹਨ।
ਦੋਹਰਾ ਅਧਿਕ ਬ੍ਰਿਧ ਕੋ ਕ੍ਰੁੱਧ ਕਰ
ਤੇ ਬਹੁਤ ਭਾਰੀ ਵੀਰ ਰਸ ਦੇ ਸਹਿਤ ਹੋ ਕੇ ਜੰਗ ਮਚਾਇਆ ਹੈ ਸਿੰਘਾਂ ਨੇ।
ਜੁੱਧ ਮੱਧ ਬਹੁ ਰੁੱਧ
ਜੰਗ ਦੇ ਮੈਦਾਨ ਵਿੱਚ ਰੁਕ ਕੇ ਲੜਾਈ ਕੀਤੀ ਦੁਸ਼ਮਣਾਂ ਨਾਲ।
ਜਨ ਦੂਜੋ ਭਾਰਤ ਭਇਓ
ਇਸ ਤਰ੍ਹਾਂ ਦਾ ਭਿਆਨਕ ਯੁੱਧ ਕੀਤਾ ਹੈ। ਕਵੀ ਜੀ ਦੱਸਦੇ ਆ ਮਾਨੋ ਕਿ ਦੂਸਰਾ ਹੀ ਮਹਾਂਭਾਰਤ ਦਾ ਯੁੱਧ ਰਚ ਦਿੱਤਾ ਖਾਲਸੇ ਨੇ।
ਲਰਤ ਬੀਰ ਬੁੱਧ ਸੁੱਧ
ਤੇ ਸੁੱਧ ਬੁੱਧ ਦੇ ਨਾਲ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਸਿੰਘ ਸੂਰਮੇ ਵੈਰੀਆਂ ਦੇ ਨਾਲ ਲੜੇ ਹਨ।
ਲਲਿਤ ਪਦ ਛੰਦ ਉਦੈ ਸਿੰਘ ਅਰ ਧਰਮ ਸਿੰਘ ਭੱਟ
ਤੇ ਭਾਈ ਉਦੈ ਸਿੰਘ ਜੀ ਅਤੇ ਪਿਆਰੇ ਧਰਮ ਸਿੰਘ ਜੀ ਸੂਰਮੇ ਬਹਾਦੁਰ
ਸਾਹਿਬ ਸਿੰਘ ਸੰਭਾਰੇ
ਤੇ ਭਾਈ ਸਾਹਿਬ ਸਿੰਘ ਨੇ ਵੀ ਆਪਣੇ ਹੱਥਾਂ ਵਿੱਚ ਸ਼ਸਤਰ ਸੰਭਾਲੇ ਹੋਏ ਹਨ।
ਮੁਹਕਮ ਸਿੰਘ ਟੇਕ ਸਿੰਘ ਮਿਲ ਕੇ
ਤੇ ਭਾਈ ਮੁਹਕਮ ਸਿੰਘ ਪਿਆਰੇ ਔਰ ਭਾਈ ਟੇਕ ਸਿੰਘ ਮਿਲ ਕੇ
ਈਸ਼ਰ ਸਿੰਘ ਪ੍ਰਹਾਰੇ
ਤੇ ਭਾਈ ਈਸ਼ਰ ਸਿੰਘ ਆਪਣੇ ਹੱਥਾਂ ਵਿੱਚ ਸ਼ਸਤਰ ਲੈ ਕੇ ਵੈਰੀਆਂ ਤੇ ਵਾਰ ਕਰਦੇ ਹਨ।
ਆਲਮ ਸਿੰਘ ਤਜਹਿ ਸਰ ਖਰਗਨ
ਤੇ ਭਾਈ ਆਲਮ ਸਿੰਘ ਜੀ ਬਹੁਤ ਤਿੱਖੇ ਤੀਰ ਆਪਣੇ ਧਨਖ ਵਿੱਚ ਜੋੜ ਕੇ ਪਹਾੜੀਆਂ ਦੇ ਸਿਪਾਹੀਆਂ ਨੂੰ ਮਾਰਨ ਲਈ ਛੱਡਦੇ ਆ।
ਦਇਆ ਸਿੰਘ ਗੁਰ ਤੀਰੰ
ਤੇ ਪਿਆਰੇ ਦਇਆ ਸਿੰਘ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਹਨ।
ਸਾਹਿਬ ਚੰਦ ਵੀਰ ਰਸ ਮਤ
ਤੇ ਭਾਈ ਸਾਹਿਬ ਚੰਦ ਬਹੁਤ ਹੀ ਵੀਰ ਰਸ ਦੇ ਸਹਿਤ ਮਸਤ ਹੈ ਸੂਰਮਾ।
ਗਿਨੈ ਨਾ ਰਿਪ ਕੋ ਬੀਰੰ
ਤੇ ਜਿਹੜਾ ਦੁਸ਼ਮਣ ਨੂੰ ਕਿਸੇ ਪ੍ਰਕਾਰ ਵੀ ਸੂਰਮਾ ਨਹੀਂ ਸਮਝਦਾ ਹੈ।
ਬਖਸ਼ ਸਿੰਘ ਬਖਸ਼ੀਸ਼ ਸਿੰਘ ਦੁਆ
ਸੋ ਦੁਸ਼ਮਣ ਦੇ ਸੂਰਮਿਆਂ ਦੀ ਬਹੁਤੀ ਗਿਣਤੀ ਨੂੰ ਕੁਝ ਵੀ ਮੰਨਦਾ ਨਹੀਂ ਹੈ। ਇਸ ਪ੍ਰਕਾਰ ਦਾ ਇਹ ਸੂਰਮਾ ਹੈ।
ਬਖਸ਼ ਸਿੰਘ ਬਖਸ਼ੀਸ਼ ਸਿੰਘ ਦੁਆ
ਤੇ ਇਸੇ ਪ੍ਰਕਾਰ ਭਾਈ ਬਖਸ਼ ਸਿੰਘ ਤੇ ਭਾਈ ਬਖਸ਼ੀਸ਼ ਸਿੰਘ ਇਹ ਦੋਵੇਂ ਸੂਰਮੇ ਇਕੱਠੇ ਹੋ ਕੇ ਲੜਦੇ ਹਨ ਵੈਰੀ ਨਾਲ।
ਫਤਿਹ ਸਿੰਘ ਅਸ ਫੇਰਾ
ਤੇ ਭਾਈ ਫਤਿਹ ਸਿੰਘ ਨੇ ਆਪਣੇ ਸੁੰਦਰ ਚੰਚਲ ਘੋੜੇ ਤੇ ਸਵਾਰ ਹੋ ਕੇ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਮਾਰਨ ਲਈ ਫੇਰਿਆ।
ਇਤਿਆਦਿਕ ਸਭ ਸਿੰਘ ਭਨੈ ਕੋ
ਤੇ ਇਤਿਆਦਿਕ ਸਾਰੇ ਸਿੰਘ ਸੂਰਮੇ ਹਨ। ਕਵੀ ਜੀ ਦੱਸਦੇ ਆ ਕਿ ਇਹਨਾਂ ਦੀ ਸੂਰ ਵੀਰਤਾ ਦੀ ਮਹਿਮਾ ਕੌਣ ਵਰਣਨ ਕਰਕੇ ਦੱਸ ਸਕਦਾ ਹੈ।
ਕ੍ਰੁੱਧਤ ਹਿਰਦੈ ਕਨੇਹਰਾ
ਆਪਣਿਆਂ ਹਿਰਦਿਆਂ ਵਿੱਚ ਬੜਾ ਵੀਰ ਰਸ ਧਾਰ ਕੇ ਇਹ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਲੜੇ।
ਉਤਤੇ ਭੂਪ ਚੰਦ ਹੰਡੂਰੀ
ਤੇ ਉਧਰੋਂ ਹੰਡੂਰੀਆ ਜੋ ਭੂਪ ਚੰਦ ਹੈ ਪਹਾੜੀ ਰਾਜਾ।
ਵੀਰ ਸਿੰਘ ਜਸਪਾਲੀ
ਅਤੇ ਜਸਪਾਲੀਆ ਜੋ ਵੀਰ ਸਿੰਘ ਵੀ ਹੈ ਨਾਲ।
ਭੀਮ ਚੰਦ ਪ੍ਰੇਰੇ ਸਭ ਰਾਜੇ
ਭੀਮ ਚੰਦ ਕਹਿਲੂਰੀਏ ਦੇ ਪ੍ਰੇਰੇ ਹੋਏ ਇਹ ਸਭ ਪਹਾੜੀ ਰਾਜੇ ਹਨ।
ਦੇ ਦੇ ਧੀਰ ਵਿਸਾਲੀ
ਤੇ ਬਹੁਤ ਇਹਨਾਂ ਨੂੰ ਹੌਸਲਾ ਦੇ ਦੇ ਕੇ ਇੱਧਰ ਨੂੰ ਘੱਲਿਆ ਸਤਿਗੁਰਾਂ ਵੱਲ ਲੜਨ ਵਾਸਤੇ ਭੀਮ ਚੰਦ ਨੇ।
ਰਾਣੇ ਗਨ ਮੀਏ ਜਿਨ ਸੰਗਿਆ
ਤੇ ਇਹਨਾਂ ਦੇ ਨਾਮ ਹਨ। ਕਿਸੇ ਨੂੰ ਰਾਣਾ ਕਿਹਾ ਜਾਂਦਾ, ਕਿਸੇ ਨੂੰ ਮੀਆਂ ਜੀ ਆਖਿਆ ਜਾਂਦਾ ਹੈ।
ਮਿਲੇ ਹਜ਼ਾਰਾਂ ਆਏ
ਇਹ ਹਜ਼ਾਰਾਂ ਦੀ ਗਿਣਤੀ ਵਿੱਚ ਪਹਾੜੀ ਰਾਜੇ ਚੱਲ ਕੇ ਸਤਿਗੁਰਾਂ ਨਾਲ ਲੜਨ ਵਾਸਤੇ ਆਏ।
सैना सकल गिरीशन केरी
ते सब पहाड़ी राजियां दी एह फौज इकट्ठी हुई है गुरां ते धावा करन वास्ते
बहर प्रजा समदाए
ते फिर इन्हां दी प्रजा भी है बहुत सारी भाव के जिहड़ियां नगरां दियां छेड़ां ने उन्हां नूं जंग वेले हथियार दे के जो सिपाही बना के मौके ते ही लियांदा होया
कोप कटोची अर चंबियाली
ते क्रोधी जिहड़ा कटोचिया कमांड चाहुंदा है और चंबियालिया राजा भी नाल है
कुल्लू कैंठल वाले
ते कुल्लू दा राजा भी है और कैंठल वाले राजे भी हन
मिल गुलेरिया गुजर रंगड़
ते गुलेरिया राजा भी मिलिया होया ते होर गुजर रंगड़ आदिक नाल इकट्ठे किते हुए हन
जित कित आए बिसाले
जिथों कित्यों में एह बहुत सारे सब इकट्ठे होके आए
गिनो गिरीशन केतक संगया
ते इन्हां दे नाम किन्ने को गिण गिण के कवि जी कहिंदे हन के साध संगत तुहानू दसीए
बाईस धारन आए
इह तां बाई धार दे राजां दे ही सब इकट्ठे होके आए हन
बाजत ढोल बोल ललकारे
ढोल वजदे आ तां फिर साजां दे वजदे आ होया ही इह उच्ची आवाज विच बोल के ललकारे मारदे आउंदे आ
टोल टोल होए ताहे
ते इस तरह वखरे वखरे अपने टोले जथे बना बना के अगे वधदे हन सतगुरु साहिब जी वल नूं
जुदी 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 निज मिसल बंद कर
ते अपनिया अपनिया वखरिया वखरिया मिसलां इन्हां पहाड़ी राजिया ने बन्नियां होईयां
समुख खालसे होए
ते सतगुरु सचे पातशाह जी दे खालसे दे इस तरह यह टोले बन बन के सामने होए
बजयो लोह सो लोह करारा
ते फिर जदों खालसे दे नेड़े आण ढुके आ तां फिर बहुत ही करड़े बल दे सहत लोहे उपर लोहा खड़किया शस्त्रां उपर शस्त्रां दे वार होए
केतक धर मर सोए
ते कई धरती उपर डिग पए आ मर के सौ गए हन सदा दी नींदे
लोथन ते पूरन थल होवा
ते इन्हां दियां लोथां दे उपर लोथां चाढ़ दित्तियां जिस थां ते जंग होया है ओह सारा थां पहाड़ी सिपाहियां दियां लोथां नाल भर दित्ता गया है
केतक परे करा है
ते कई पए होए ने जख्मी ते बहुत दुखी हो के उच्ची आवाज़ विच विरलाप करदे कुरलाउंदे रोंदे ने
केतक जल चा केतक जल जाचत दुख आरत
ते कई दुख नाल जो जंग दे मैदान विच जखम फट वार सिंघां सूरमियां दे अपने शरीरां ते वजन नाल बहुत ही दुखी हुंदे आ ते पाणी मंगदे हन
बजी बंदूक महा है
ते क्योंकि बंदूकां तों बहुतियां गोलियां उन्हां दे शरीरां नूं लगियां
क्रुद्धत भयो खालसा अतशै
क्योंकि गुरु महाराज सचे पातशाह जी का खालसा बहुत आ वीर रस दे सहत होया है दुश्मन का नाश करन वास्ते
आन दई निकसाए
क्योंकि ऐसा अपने चित विच खालसे ने ख्याल किया है कि यह बेईमान लोग हन इन्हां ने अपने धर्म की आन दिती है सहों दिती है सतगुरां नूं कि साडी गऊ मां दी तुहानूं सहों लगे आटे दी गऊ बना के तुहाडे सामने पेश करदे हाँ अपने गऊ दी आन तुहानूं दिंदे हाँ कृपा करके तुसी आनंदपुर नगर छड के चले जाओ असी तुहाडे उपर कोई वार नहीं करांगे इस तरह का फिर इन्होंने किया है ये यतन करके और फिर अपनी खादियां हुई कसमां नूं भुला के सतगुरां नूं इन्हां ने बाहर कढ़िया ऐसा खालसे ने ख्याल करके इन्हां उपर वीरस धारिया होया नाश करन लई
कपटी दुष्ट अनिष्टी कंटक
सो ऐसी विचार इन्हां बाबत कीती है कि ये बड़े कपटी हन ते बहुत दुष्टता करन वाले हन ते इन्हां दा अपना कोई प्यारा नहीं है अपने गुरु नाल भी इन्हां नूं प्यार नहीं है सो कहर करन वाले हन और बहुत कंडे वांग दुखदाई हन होरां नूं वी
मार मार उथलाए
ते इस प्रकार दे हन ऐसे एह पहाड़ी राजे जो चढ़ के आए आ ते इन्हां नूं मार मार के उल्टा पलटा सुटिया है खालसे ने
कृपा सिंध काली तब कड़की
ते इस प्रकार कृपा दे सागर ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਇਹ ਜੋ ਪਹਾੜੀ ਰਾਜਿਆਂ ਦੇ ਨਾਲ ਭਿਆਨਕ ਜੰਗ ਅੱਗੋਂ ਖਾਲਸੇ ਨੂੰ ਬਲ ਬਖਸ਼ ਕਰਕੇ ਕਰਵਾਇਆ ਗਿਆ ਹੈ, ਤਾਂ ਫਿਰ ਜੰਗ ਦੇ ਮੈਦਾਨ ਵਿੱਚ ਕਹਿੰਦੇ ਕਿ ਕਾਲੀ ਆਈ ਹੈ ਆਣ ਕੇ ਕੜਕੀ ਗਰਜੀ ਹੈ,
ਸ਼੍ਰੋਣਤ ਪਾਨ ਕਰੰਤੀ
ਤੇ ਕਾਲੀ ਦੇਵੀ ਜਾਣੋ ਕਿ ਇਹ ਮੈਦਾਨ ਜੰਗ ਵਿੱਚ ਪਹੁੰਚ ਕੇ ਸੂਰਮਿਆਂ ਦਾ ਲਹੂ ਪੀਣ ਲੱਗੀ।
ਹੜ ਹੜ ਹੱਸਤ ਦੰਤ ਤੇ ਚਰਬਤ
ਤੇ ਦੰਦਾਂ ਨਾਲ ਮਾਸ ਚੱਬਦੀ ਖਾਂਦੀ ਹੈ, ਔਰ ਆਪਣੇ ਮੂੰਹ ਤੋਂ ਉੱਚੀ ਆਵਾਜ਼ ਵਿੱਚ ਹੜ ਹੜ ਦੀ ਆਵਾਜ਼ ਵਿੱਚ ਹੱਸਦੀ ਹੈ।
ਹਾਡਨ ਮਾਸ ਪਖੰਥੀ ਹਾਡਨ ਮਾਸ ਪਖੰਥੀ
ਤੇ ਪਖੰਥੀ ਇਸ ਤਰ੍ਹਾਂ ਖਾਂਦੀ ਹੈ ਮਾਸ, ਔਰ ਹੱਡਾਂ ਨੂੰ ਚਰਬਦੀ ਹੈ।
ਫਿਰੀ ਜੋਗਣੀ ਵਾਲ ਖਿਲਾਰਤ
ਤੇ ਕਹਿੰਦੇ ਕਿ ਜੋਗਣੀਆਂ ਵੀ ਉਸ ਵੇਲੇ ਜੰਗ ਦੇ ਮੈਦਾਨ ਵਿੱਚ ਆਪਣੇ ਵਾਲ ਖਿਲਾਰ ਕੇ ਫਿਰੀਆਂ।
ਪੀ ਪੀ ਰਕਤ ਡਕਾਰੇ
ਤੇ ਲਹੂ ਪੀ ਪੀ ਕੇ ਉਹਨਾਂ ਨੇ ਡਕਾਰ ਲਏ।
ਨਾਚਤ ਮਿਲ ਧਮਾਲ ਕੌ ਕਹਲਤ
ਤੇ ਮਿਲ ਮਿਲ ਕੇ ਜੋ ਜੋਗਣੀਆਂ ਡਾਇਣਾ ਆਦਿਕ ਜੰਗ ਦੇ ਮੈਦਾਨ ਵਿੱਚ ਨੱਚਦੀਆਂ ਧਮਾਲ ਲੁੱਡੀ ਪਾਉਂਦੀਆਂ।
ਖੁਸ਼ੀ ਕਰੈ ਪਰਵਾਰੇ
ਤੇ ਪਰਿਵਾਰਾਂ ਸਮੇਤ ਜਾਣੋ ਕਿ ਜੋਗਣੀਆਂ ਡਾਇਣਾ ਆਦਿਕ ਬਹੁਤ ਖੁਸ਼ੀ ਮਨਾਉਂਦੀਆਂ। ਇਹੋ ਜਿਹਾ ਮੌਕਾ ਸਾਨੂੰ ਜਿਹੜੇ ਸੂਰਮੇ ਜੰਗ ਦੇ ਮੈਦਾਨ ਵਿੱਚ ਲੜੇ ਆ, ਕਈ ਜ਼ਖਮੀ ਹਨ, ਕਈ ਮਰ ਗਏ ਆ, ਉਹਨਾਂ ਦਾ ਮਾਸ ਖਾਣ ਦਾ ਲਹੂ ਪੀਣ ਦਾ ਮਿਲਿਆ ਹੋਇਆ।
ਧੁੱਖ ਧੁੱਖ ਉੱਠੇ ਮਸਾਣ ਪੁਕਾਰੇ
ਤੇ ਜਿਹੜੇ ਮਸਾਣ ਹਨ ਉਹਨਾਂ ਦੇ ਜੋ ਜ਼ਖਮੀ ਹੋਏ ਅੱਧ ਮੋਏ ਜੇ ਪਏ ਹੋਏ ਆ, ਜਾਣੋ ਕਿ ਮਸਾਣ ਉਹਨਾਂ ਦੇ ਉੱਠਦੇ ਹਨ ਧੁੱਖ ਧੁੱਖ ਕੇ ਉੱਚੀ ਆਵਾਜ਼ ਵਿੱਚ ਜੋ ਵਿਲਕਦੇ ਆ, ਪੁਕਾਰਾਂ ਕਰਦੇ ਹਨ ਪਹਾੜੀਏ।
ਭੂਤ ਪ੍ਰੇਤ ਆਨੰਦੇ
ਤੇ ਜਿਨ੍ਹਾਂ ਨੂੰ ਵੇਖ ਕੇ ਮਰਿਆ, ਮਿਲਕਦਿਆਂ ਨੂੰ ਵੇਖ ਕੇ ਔਰ ਲਹੂ ਪੀਣ ਦਾ ਮਾਸ ਖਾਣ ਦਾ ਮੌਕਾ ਜਾਣ ਕੇ ਭੂਤ ਪ੍ਰੇਤ ਆਦਿਕ ਬਹੁਤ ਖੁਸ਼ ਹੁੰਦੇ ਆ।
ਤਾਲੀ ਬਜਹਿ ਭਵਾਲੀ ਲੇਤੇ
ਤੇ ਤਾਲੀਆਂ ਤਾੜੀਆਂ ਵਜਾਉਂਦੇ ਆ, ਭਵਾਂਟਲੀਆਂ ਖੁਸ਼ੀ ਨਾਲ ਝੂਮਦੇ ਹੋਏ ਲੈਂਦੇ ਹਨ।
ਕਾਲੀ ਮਾਲ ਬਣਾਉਂਦੇ
ਤੇ ਇਸ ਪ੍ਰਕਾਰ ਮਾਨੋ ਕਿ ਜੋ ਕਾਲੀ ਦੇਵੀ ਆਈ ਹੈ ਜੰਗ ਦੇ ਮੈਦਾਨ ਵਿੱਚ ਲਹੂ ਪੀਣ ਵਾਸਤੇ, ਉਸਦੇ ਆਸ ਪਾਸ ਜਿਹੜੇ ਭੂਤ ਪ੍ਰੇਤ ਹੈ ਇਹ ਜੋ ਉਸਦੇ ਦੁਆਲੇ ਕਤਾਰਾਂ ਬੰਨ੍ਹ ਕੇ ਮਾਲਾ ਦੀ ਤਰ੍ਹਾਂ ਬਣਾਉਂਦੇ ਹਨ।
ਗ੍ਰਿਧ ਬ੍ਰਿਧ ਡਾਕਨ ਡਕਰਾਈ
ਤੇ ਬਹੁਤ ਸਾਰੀਆਂ ਗਿਲਜਾਂ ਜੋ ਹਨ ਉਹ ਔਰ ਹੋਰ ਡਾਇਣਾ ਆਦਿਕ ਨੇ ਮਾਸ ਪੀ ਪੀ ਜੋ ਮਾਸ ਖਾ ਖਾ ਲਹੂ ਪੀ ਪੀ ਡਕਾਰ ਲਏ।
ਕਾਕ ਕੰਕ ਕੀ ਕੂਕੈ
ਤੇ ਜੋ ਕਾਵਾਂ ਦੀਆਂ ਔਰ ਚਿੱਟੀਆਂ ਚੀਲਾਂ ਆਦਿਕ ਜਿਹੜੇ ਪੰਛੀ ਹਨ ਮਾਸ ਹਾਰੀ, ਉਹਨਾਂ ਦੀਆਂ ਕੂਕਾਂ ਆਵਾਜ਼ਾਂ ਹੋਈਆਂ ਜੰਗ ਦੇ ਮੈਦਾਨ ਵਿੱਚ।
ਸਿਆਲ ਪੁਕਾਰ ਹੈ ਸਵਾਨ ਖਾਤ ਪਲ
ਤੇ ਸਿਆਲ ਗਿੱਦੜ ਤੇ ਜਿਹੜੇ ਸਵਾਨ ਕੁੱਤੇ ਹਨ ਇਹ ਮਾਸ ਖਾਂਦੇ ਹੋਏ ਉੱਚੀ ਆਵਾਜ਼ ਵਿੱਚ ਬੋਲਦੇ ਆ।
ਬ੍ਰਿੰਦ ਬ੍ਰਿੰਦ ਹੋਏ ਢੂਕੈ
ਤੇ ਬਹੁਤੇ ਐਸੇ ਮਾਸਾਹਾਰੀ ਜਿਹੜੇ ਜਾਨਵਰ ਕੁੱਤੇ ਗਿੱਦੜ ਆਦਿਕ ਇਕੱਠੇ ਹੋ ਕੇ ਆਏ ਹੈ ਜੰਗ ਦੇ ਮੈਦਾਨ ਅੰਦਰ।
ਕਿਤਕ ਕੱਟੇ ਕਰ ਸਹਿਤ ਖੜਗ ਕੇ
ਤੇ ਕਈਆਂ ਦੇ ਹੱਥਾਂ ਵਿੱਚ ਤਲਵਾਰਾਂ ਫੜੀਆਂ ਹੀ ਰਹਿ ਗਈਆਂ, ਉਹਨਾਂ ਦੇ ਹੱਥ ਜੋ ਤਲਵਾਰਾਂ ਸਮੇਤ ਵੱਡੇ ਪਏ ਦਿਸੇ।
ਕਰੇ ਰੁੰਡ ਸਿਰ ਕਾਟੇ
ਤੇ ਕਈਆਂ ਦੇ ਧੜ ਵੱਖਰੇ ਕਰ ਸੁੱਟੇ ਆ, ਸਿੰਘਾਂ ਨੇ ਵੱਢ ਵੱਢ ਕੇ ਸਿਰ ਵੱਖਰੇ ਕਰ ਦਿੱਤੇ ਪਹਾੜੀਆਂ ਦੇ।
ਪਗ ਜਾਨੂ ਤੇ ਕਾਟ ਕਾਟ ਕਰ
ਤੇ ਕਈਆਂ ਦੇ ਪੈਰ ਵੱਢ ਸੁੱਟੇ ਆ, ਕਈਆਂ ਦੇ ਗੋਡਿਆਂ ਤੋਂ ਲੱਤਾਂ ਵੱਢ ਵੱਢ ਕੇ ਸੁੱਟੇ ਹਨ।
ਸੁਬਟ ਗਿਰਨ ਕੇ ਡਾਂਟੇ
ਤੇ ਜਿਹੜੇ ਪਹਾੜੀ ਰਾਜਿਆਂ ਦੇ ਸਿਪਾਹੀ ਹਨ ਉਹਨਾਂ ਨੂੰ ਮਾਰ ਮਾਰ ਕੇ ਤਾੜਿਆ ਡਰਾਇਆ ਹੈ।
ਫੂਟੇ ਮੂੰਡ ਲੱਗੀ ਗਨ ਗੁਲਕਾ
ਤੇ ਕਈਆਂ ਦੇ ਸਿਰ ਫੁੱਟ ਗਏ ਆ, ਟੁੱਟ ਭੱਜ ਗਏ ਹਨ ਗੋਲੀਆਂ ਵੱਜਣ ਨਾਲ।
ਜਿਉ ਹਾਂਡੀ ਪਟਕੰਤੀ
ਤੇ ਜਿਵੇਂ ਹਾਂਡੀ ਨੂੰ ਮਟਕੀ ਨੂੰ ਪਟਕਾ ਕੇ ਕੋਈ ਸੁੱਟੇ ਤਾਂ ਫਿਰ ਉਸ ਦੀਆਂ ਠੀਕਰਾਂ ਵੱਖਰੀਆਂ ਵੱਖਰੀਆਂ ਹੋ ਜਾਂਦੀਆਂ, ਇਸ ਪ੍ਰਕਾਰ ਦੇ ਸਿਰ ਗੋਲੀਆਂ ਮਾਰ ਮਾਰ ਕੇ ਭੰਨ ਸੁੱਟੇ ਹਨ ਪਹਾੜੀ ਸਿਪਾਹੀਆਂ ਦੇ ਸਿੰਘਾਂ ਨੇ।
ਟੁੰਡ ਵੱਡੇ ਕਹਿ ਫੂਟੇ ਲੋਚਨ
ਤੇ ਕਈਆਂ ਦੇ ਮੂੰਹ ਵੱਢ ਸੁੱਟੇ ਆ ਤੇ ਕਈਆਂ ਨੂੰ ਅੱਖਾਂ ਤੋਂ ਅੰਨਿਆਂ ਕਰ ਦਿੱਤਾ ਹੈ ਮਾਰ ਕੇ ਵਾਰ।
ਪੁੰਜ ਪੁਕਾਰ ਕਰੰਤੀ
ਤੇ ਬਹੁਤ ਸਾਰੇ ਉੱਚੀ ਆਵਾਜ਼ ਵਿੱਚ ਪੁਕਾਰਾਂ ਕਰਦੇ ਹਨ।
ਤੁਮਰ ਸੇਲ ਸਹਿਥੀ ਸੰਗਨ
ਤੇ ਬਰਛੇ ਸੂਰਮਿਆਂ ਨੇ ਆਪਣੇ ਹੱਥਾਂ ਵਿੱਚ ਫੜੇ ਹੋਏ ਹੈ, ਸੇਲੇ ਨੇਜੇ ਪਕੜੇ ਹੋਏ ਹੈ, ਸਹਿਥੀ ਤਲਵਾਰਾਂ ਔਰ ਸਾਂਗਾਂ ਜਿਹੜੀਆਂ ਪੂਰੀਆਂ ਲੋਹੇ ਦੀਆਂ ਬਣੀਆਂ ਹੋਈਆਂ, ਬਰਛੀਆਂ ਦੇ ਵਾਰ ਪਹਾੜੀ ਸਿਪਾਹੀਆਂ ਤੇ ਸਿੰਘਾਂ ਨੇ ਕੀਤੇ।
ਖੈਂਚੇ ਖੜਗ ਮਿਆਨੋ
ਆਪਣੇ ਮਿਆਨਾਂ ਵਿੱਚੋਂ ਤਿੱਖੇ ਤੇ ਅੱਗੇ ਧੂ ਕੇ ਵੈਰੀਆਂ ਦੇ ਸਰੀਰਾਂ ਤੇ ਵਾਹੇ।
ਅਧਕ ਕ੍ਰੋਧ ਤੇ ਪਗਨ ਫਿਰੈ ਇੱਕ
ਪਗ ਨਾ ਫਿਰੈ ਇੱਕ ਇੱਕ ਵੀ ਕਦਮ ਆਪਣਾ ਵੀਰ ਰਸ ਦੇ ਸਹਿਤ ਸਿੰਘਾਂ ਨੇ ਪਿੱਛੇ ਨਹੀਂ ਹਟਾਇਆ।
ਕਟ ਕਟ ਪਰੈ ਨਿਦਾਨੋ
ਤੇ ਵੱਢ ਵੱਢ ਕੇ ਵੈਰੀਆਂ ਦੇ ਸਰੀਰਾਂ ਨੂੰ ਤੇ ਉਹਨਾਂ ਦਾ ਅੰਤ ਕਰਦੇ ਹਨ।
ਭਇਓ ਭਯੰਕਰ ਸੰਗਰ ਪਹਿਰੋ
ਤੇ ਇਸ ਪ੍ਰਕਾਰ ਦਾ ਭਿਆਨਕ ਜੰਗ ਮਚਾਇਆ ਹੈ।
ਛੂਛੇ ਤੁਰੰਗ ਫਿਰੰਤੇ
ਤੇ ਜਿਹੜੇ ਕਿ ਘੋੜਿਆਂ ਤੇ ਸਵਾਰ ਹੋ ਕੇ ਆਏ ਸੀ, ਪਹਾੜੀ ਸਿਪਾਹੀ ਕਹਿੰਦੇ ਸਨ ਕਿ ਚੰਗੇ ਘੋੜਿਆਂ ਬਲਵਾਨ ਬਲ ਵਾਲੇ ਘੋੜਿਆਂ ਤੇ ਆਪਾਂ ਚੜ੍ਹੇ ਹੋਇਆ ਸੁਖਾਲੇ ਹੀ ਅਸੀਂ ਸਿੰਘਾਂ ਨੂੰ ਮਾਰ ਕੇ ਵਾਪਸ ਜਾਵਾਂਗੇ। ਉਹਨਾਂ ਨੂੰ ਮਾਰ ਸੁੱਟਿਆ ਹੈ ਸਿੰਘਾਂ ਨੇ, ਉਹਨਾਂ ਦੇ ਖਾਲੀ ਹੀ ਘੋੜੇ ਹਿਣਕਦੇ ਫਿਰਦੇ ਆ।
ਆਯੁਧ ਤੇ ਸੰਕੀਰਨ ਬਨ ਪਾ
ਤੇ ਸ਼ਸਤਰਾਂ ਦੇ ਨਾਲ ਇਸ ਪ੍ਰਕਾਰ ਦਾ ਸੋ ਉਹ ਜੰਗ ਦਾ ਮੈਦਾਨ ਬਣਿਆ ਹੋਇਆ ਹੈ, ਜਿਵੇਂ ਕਿ ਖਾਤੀਆਂ ਤਰਖਾਣਾਂ ਨੇ ਬਹੁਤ ਸਾਰਾ ਜੰਗਲ ਕੱਟ ਵੱਢ ਕੇ ਸੁੱਟਿਆ ਹੋਵੇ, ਉਹਨਾਂ ਰੁੱਖਾਂ ਦੀਆਂ ਟਾਹਣੀਆਂ ਇੱਧਰ ਉੱਧਰ ਖਿਲਾਰ ਸੁੱਟੀਆਂ ਹੋਣ। ਇਸ ਪ੍ਰਕਾਰ ਜੋ ਵੈਰੀਆਂ ਦੇ ਸਰੀਰਾਂ ਦੇ ਅੰਗ ਲਾਹਲਾ ਸੁੱਟੇ ਹੈ ਔਰ ਉਹਨਾਂ ਦੇ ਸ਼ਸਤਰ ਔਰ ਅੰਗ ਪੈਰ ਵੀ ਜੋ ਉੱਥੇ ਜੰਗ ਦੇ ਮੈਦਾਨ ਵਿੱਚ ਖਿਲਰੇ ਪਏ ਹਨ।
ਲੋਥਨ ਪੋਥ ਕਰੰਤੇ
ਤੇ ਲੋਥਾਂ ਉੱਪਰ ਲੋਥਾਂ ਗੁੱਥਮ ਗੁੱਥਾ ਹੋਈਆਂ ਪਈਆਂ।
ਕਹਾਂ ਕਹਾਂ ਲੱਗ ਜੁੱਟੇ ਝਟਾਪਟ
ਤੇ ਝਟਪਟ ਹੀ ਜੁੱਟੇ ਆ ਜਿਹੜੇ ਚੜ੍ਹ ਕੇ ਆਏ ਸੀ ਇਕੱਠੇ ਹੋ ਕੇ ਪਹਾੜੀ ਰਾਜ ਫੌਜਾਂ ਲੈ ਕੇ। ਉਹਨਾਂ ਨਾਲ ਜੁੱਟ ਕੇ ਖਾਲਸੇ ਨੇ ਨਿਰਮੋਹਗੜ੍ਹ ਦੇ ਪਾਸ ਜੰਗ ਕੀਤਾ ਹੈ ਸਤਿਗੁਰਾਂ ਦੀ ਅਗਵਾਹੀ ਵਿੱਚ।
ਸੱਟ ਪੱਟ ਪੱਟ ਕੱਟ ਡਾਟੇ
ਤੇ ਛੇਤੀ ਹੀ ਵੈਰੀਆਂ ਨੂੰ ਵੰਗਾਰ ਕੇ ਲਲਕਾਰ ਕੇ ਕੱਟ ਵੱਢ ਕੇ ਸਿੰਘਾਂ ਨੇ ਸੁੱਟਿਆ ਹੈ।
ਲੱਟ ਪੱਟ ਹੋਇ ਕੈ ਮਿਟੇ ਨਾ ਅਟਕੇ
ਤੇ ਇੱਧਰ ਉੱਧਰ ਹੋ ਕੇ ਸੋ ਅੜ ਕੇ ਵੈਰੀਆਂ ਦੇ ਨਾਲ ਲੜਨਾ ਕੀਤਾ ਹੈ, ਕਿਸੇ ਪ੍ਰਕਾਰ ਵੀ ਪਿੱਛੇ ਨਹੀਂ ਹਟੇ, ਭਾਵੇਂ ਸਿੰਘ ਆਪ ਕੱਟੇ ਗਏ ਸ਼ਹੀਦੀਆਂ ਪਾ ਗਏ।
ਨਹਿ ਸਟਕੈ ਤਨ ਫਾਟੇ
ਤੇ ਇਸ ਪ੍ਰਕਾਰ ਕਦੇ ਵਾਸਤੇ ਵੀ ਪਿੱਛੇ ਨਹੀਂ ਹਟਦੇ, ਭਾਵੇਂ ਆਪਣੇ ਸਰੀਰਾਂ 'ਤੇ ਵੀ ਸ਼ਸਤਰਾਂ ਦੇ ਵਾਰ ਕਰਵਾ ਲਏ।
ਲੜਤ ਲੜਤ ਰਬ ਅਸਤ ਗਇਓ ਜਬ
ਤੇ ਇਸ ਤਰ੍ਹਾਂ ਲੜਦਿਆਂ ਹੋਇਆ ਜਦੋਂ ਸੂਰਜ ਡੁੱਬ ਗਿਆ, ਸ਼ਾਮ ਦਾ ਸਮਾਂ ਹੋ ਗਿਆ।
ਹਟੇ ਪਹਾੜੀ ਕਾਚੇ
ਤਾਂ ਫਿਰ ਕੱਚੀ ਮੱਤ ਵਾਲੇ ਜਿਹੜੇ ਪਹਾੜੀਏ ਇਕੱਠੇ ਹੋ ਕੇ ਆਏ ਸੀ ਕਿ ਸ੍ਰੀ ਅਨੰਦਪੁਰ ਸਾਹਿਬ ਨਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਅਸੀਂ ਛੁਡਾ ਲਿਆ ਅਤੇ ਹੁਣ ਇਹਨਾਂ ਨੂੰ ਬਾਹਰ ਰੜੇ ਮੈਦਾਨ ਵਿੱਚ ਇਹ ਕੁਝ ਸਾਡੇ ਅੱਗੇ ਕਰ ਨਹੀਂ ਸਕਣਗੇ, ਲੜ ਨਹੀਂ ਸਕਣਗੇ, ਸਾਨੂੰ ਹਰਾ ਨਹੀਂ ਸਕਣਗੇ। ਉੱਥੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਪਹਾੜੀਆਂ ਨਾਲ ਲੜਾ ਕੇ ਇਹਨਾਂ ਨੂੰ ਹਰਾ ਕੇ ਭਜਾਇਆ ਹੈ।
ਹਟੇ ਪਹਾੜੀ ਕਾਚੇ
ਕੱਚੀ ਮੱਤ ਵਾਲੇ ਫਿਰ ਹਾਰ ਕੇ ਪਿਛਾਂ ਹਟ ਗਏ।
ਲੋਥ ਸੰਭਾਰ ਮਿਲਿਓ ਦਲ ਸਿੰਘਨ
ਤੇ ਇਸ ਪ੍ਰਕਾਰ ਛੱਡ ਕੇ ਮੈਦਾਨ ਪਹਾੜੀਏ ਭੱਜ ਗਏ ਤੇ ਸਿੰਘਾਂ ਸੂਰਮਿਆਂ ਦਾ ਦਲ ਫਿਰ ਇਕੱਤਰ ਹੋਇਆ ਹੈ। ਆਪਣੇ ਜੋ ਸੂਰਮੇ ਸਿਪਾਹੀ ਜਿਹੜੇ ਸ਼ਹੀਦ ਹੋਏ ਆ ਔਰ ਜਿਹੜੇ ਜ਼ਖਮੀ ਹੋਏ ਆ ਉਹਨਾਂ ਦੇ ਸਰੀਰ ਚੁੱਕੇ ਹਨ ਸਿੰਘਾਂ ਨੇ।
ਆਏ ਪਿਖੇ ਗੁਰ ਸਾਚੇ
ਤੇ ਆਏ ਹਨ ਜਿੱਥੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸੁਭਾਏ ਮਾਨ ਨੇ, ਉੱਥੇ ਸਿੰਘਾਂ ਨੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ।
ਆਯੁਧ ਛੀਨ ਹਜ਼ਾਰੋਂ ਆਨੇ
ਤੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ ਕਿ ਸਤਿਗੁਰੂ ਜੀਓ ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਪਹਾੜੀਏ ਸਿਪਾਹੀ ਆਏ ਸਨ ਨਾ ਚੜ੍ਹ ਕੇ, ਉਹਨਾਂ ਦੇ ਸ਼ਸਤਰ ਵੀ ਅਸੀਂ ਲਿਆਂਦੇ ਹਨ।
ਅਪਰ ਵਸਤ ਗਨ ਲੁੱਟੇ
ਤੇ ਕਈ ਜਿਹੜੇ ਕਮਜ਼ੋਰ ਉਹਨਾਂ ਤੋਂ ਹਥਿਆਰ ਖੋਹ ਕੇ ਵੀ ਲਿਆਂਦੇ ਹਨ, ਖਾਲੀ ਹੀ ਸ਼ਸਤਰਹੀਣ ਕਰਕੇ ਉਹਨਾਂ ਨੂੰ ਭਜਾਇਆ ਹੈ, ਹੋਰ ਬਹੁਤ ਸਾਰੀਆਂ ਵਸਤੂਆਂ ਲਿਆਂਦੀਆਂ ਹਨ।
ਮਾਰ ਉਜਾਰੇ ਗ੍ਰਾਮ ਦੂਣ ਕੇ
ਇਸ ਪ੍ਰਕਾਰ ਦੇ ਦੂਣ ਦੇ ਇਲਾਕੇ ਦੇ ਜਿਹੜੇ ਨਗਰ ਹਨ ਉਹ ਇੱਥੇ ਜੰਗ ਮੱਚਣ 'ਤੇ ਉਜੜੇ ਹਨ।
ਅਰੇ ਅਗਰ ਸੋ ਕੂਟੇ,
ਜਿਹੜਾ ਵੀ ਅੱਗੇ ਆਣ ਕੇ ਲੜਿਆ ਅੜਿਆ ਹੈ ਉਸ ਨੂੰ ਕੁੱਟਿਆ ਮਾਰਿਆ ਹੈ।
ਲੇਕਰ ਫਤਿਹ ਖਾਲਸਾ ਆਇਓ,
ਤੇ ਇਸ ਤਰ੍ਹਾਂ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਦੱਸਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਨਾਲ ਆਪ ਜੀ ਦਾ ਖਾਲਸਾ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਲੜ ਕੇ ਫਤਿਹ ਪ੍ਰਾਪਤ ਕਰਕੇ ਹੁਣ ਤੁਹਾਡੇ ਪਾਸ ਆਇਆ ਹੈ।
ਡੇਰੇ ਬਿਥਰ ਲਗਾਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਆਣ ਕੇ ਫਿਰ ਖਾਲਸੇ ਨੇ ਇੱਧਰ ਉੱਧਰ ਵੱਖ ਵੱਖ ਥਾਵਾਂ 'ਤੇ ਜਿੱਥੇ ਕਿਤੇ ਪੜਾਅ ਡੇਰੇ ਕੀਤੇ ਗਏ, ਡੇਰੇ ਲਗਾ ਕੇ ਟਿਕਾਣੇ ਕੀਤੇ ਹਨ।
ਮਨਹੋ ਕੇਹਰੀ ਮਿਲੇ ਦੂਣ ਮਹਿ,
ਅਤੇ ਇਸ ਪ੍ਰਕਾਰ ਮਾਨੋ ਕਿ ਜਿਵੇਂ ਕੇਹਰੀ ਸ਼ੇਰ ਪਹਾੜਾਂ ਦੀ ਦੂਣ ਵਿੱਚ ਆਣ ਮਿਲੇ ਹੋਣ।
ਸਤਿਗੁਰ ਫਤਿਹ ਬੁਲਾਏ,
ਅਤੇ ਇਸ ਤਰ੍ਹਾਂ ਗੁਰੂ ਕਾ ਖਾਲਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਜਿੱਤ ਪ੍ਰਾਪਤ ਕਰਕੇ ਪਹੁੰਚਿਆ। ਆਣ ਕੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਹੈ।
ਤ੍ਰਾਸਤ ਭਏ ਪਹਾੜੀ ਦੀਰਗ,
ਅਤੇ ਪਹਾੜੀ ਰਾਜ ਜਿਹੜੇ ਚੜ੍ਹ ਕੇ ਆਏ ਸੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਮਾਰਨ ਵਾਸਤੇ, ਉਹ ਡਰ ਦੇ ਮਾਰੇ ਭੱਜ ਗਏ।
ਦੂਰ ਜਾਏ ਥਲ ਹੇਰਾ,
ਅਤੇ ਉਹਨਾਂ ਨੇ ਦੂਰ ਜਾ ਕੇ ਥਾਂ ਵੇਖਿਆ ਹੈ ਕਿ ਉੱਥੇ ਡੇਰਾ ਕਰਕੇ ਰਹੀਏ।
ਪਰਮ ਦੁਖੀ ਹੋਏ ਸ਼੍ਰਮ ਅਤ ਲੜਤੇ,
ਅਤੇ ਬਹੁਤੇ ਦੁਖੀ ਹੋ ਗਏ ਲੜਦੇ ਲੜਦੇ ਪਹਾੜੀ ਸਿਪਾਹੀ, ਬਹੁਤ ਥੱਕ ਟੁੱਟ ਗਏ ਅਤੇ ਉੱਥੋਂ ਨੇੜੇ ਹੀ ਵੇਖਣ ਲੱਗੇ ਕਿ ਕਿਤੇ ਟਿਕਾਣਾ ਕਰਕੇ ਆਰਾਮ ਕਰੀਏ।
ਕਾਲ ਦੀਨ ਤਬ ਡੇਰਾ,
ਤਾਂ ਫਿਰ ਉੱਥੋਂ ਹੀ ਨੇੜਲੀਆਂ ਥਾਵਾਂ 'ਤੇ ਉਹਨਾਂ ਨੇ ਪਾਸੇ ਜਾ ਕੇ ਆਪਣਾ ਡੇਰਾ ਕਰ ਲਿਆ ਹੈ। ਡਰਦਿਆਂ ਹੋਇਆਂ ਨੇ ਲਾਂਭੇ ਜਾ ਕੇ ਟਿਕਾਣਾ ਕੀਤਾ। ਇਸ ਪ੍ਰਕਾਰ ਨੇ ਨਿਰਮੋਹਗੜ੍ਹ ਦੇ ਅਸਥਾਨ 'ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਚੜ੍ਹ ਕੇ ਆਉਣ 'ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਜੰਗ ਕੀਤਾ ਹੈ। ਸੋ ਉਹਨਾਂ ਨੂੰ ਜਿਵੇਂ ਜੰਗ ਦੇ ਮੈਦਾਨ ਵਿੱਚੋਂ ਹਰਾਇਆ, ਇਹ ਪ੍ਰਸੰਗ ਆਪ ਸੰਗਤ ਨੇ ਸਰਵਣ ਕੀਤੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਖਾਲਸੇ ਨੇ ਵੀਰ ਰਸ ਦੇ ਸਹਿਤ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਦੀਆਂ ਫੌਜਾਂ ਦੇ ਨਾਲ ਜੰਗ ਯੁੱਧ ਕਰਕੇ ਸੋ ਉਹਨਾਂ ਨੂੰ ਸ਼ਿਕਸਤ ਹਾਰ ਦਿੱਤੀ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸੂਰਬੀਰ ਖਾਲਸੇ ਤੋਂ ਆਪ ਕਿਰਪਾ ਕਰਕੇ ਉਦ੍ਰਿੜਤਾ ਪਰਪੱਕਤਾ ਗੁਰਸਿੱਖੀ ਵਿੱਚ ਔਰ ਸਤਿਗੁਰੂ ਜੀ ਆਪਣੇ ਚਰਨਾਂ ਨਾਲ ਪ੍ਰੀਤ ਭਰੋਸਾ ਸਭ ਸੰਗਤਾਂ ਨੂੰ ਪੜ੍ਹਦਿਆਂ ਸੁਣਦਿਆਂ ਨੂੰ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਸਮਤ ਬਖਸ਼ਣੀ ਜੀ।
ਤ੍ਰਾਸਤ ਭਏ ਪਹਾੜੀ ਦੀਰਗ, ਦੂਰ ਜਾਏ ਥਲ ਹੇਰਾ, ਪਰਮ ਦੁਖੀ ਹੋਏ ਸ਼੍ਰਮ ਅਤ ਲਰਤੇ, ਕਾਲ ਦੀਨ ਤਬ ਡੇਰਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।